ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪਹਿਲਾ ਜੀਓ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੀਓ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ ਬਹੁਤਾ ਬੋਲਣ ਝੱਖਣ ਹੋਏ ਵਿਣ ਬੋਲੇ ਜਾਣੇ ਸਭ ਸੋਏ ਰਹਾ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜਿਹਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਾਜੈ ਪਵਨ ਆਖੈ ਸਭ ਜਾਏ ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾਲਖ ਦਾਗਾ ਦਾਗ ਦਾਗ ਦੋਸ ਮੋਹ ਚੱਲਿਆ ਲਾਏ ਦਰਗਹ ਬੈਸਨ ਨਾਹੀਂ ਜਾਏ ਕਰਮ ਮਿਲੈ ਆਖਣ ਤੇਰਾ ਨਾਉ ਜਿਤ ਲਗ ਤਰਨਾ ਹੋਰ ਨਹੀਂ ਥਾਉ ਜੇ ਕੋ ਡੂਬੈ ਫਿਰ ਹੋਵੇ ਸਾਰ ਨਾਨਕ ਸਾਚਾ ਸਰਬਦਾਤਾਰ ਜੇ ਕੋ ਡੂਬੈ ਫਿਰ ਹੋਵੇ ਸਾਰ ਨਾਨਕ ਸਾਚਾ ਸਰਬਦਾਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬ ਨਵਾਜ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਹੱਲਾ ਪਹਿਲਾ ਮਹਿਲ ਕੋ ਚੱਜੀ ਮੜਵੜੀ ਕਾਲੀ ਮਨਹੋ ਕਸੋਦਾ ਜੇ ਗੁਣ ਹੋਵਣ ਤਾਂ ਪਿਰ ਰਵੈ ਨਾਨਕ ਅਵਗੁਣ ਮੰਦ ਮਹੱਲਾ ਪਹਿਲਾ ਸਾਚ ਸੀਲ ਸੱਚ ਸੰਜਮੀ ਸਾ ਪੂਰੀ ਪਰਿਵਾਰ ਨਾਨਕ ਅਹਿਨਿਸ ਸਦਾ ਭਲੀ ਪਿਰ ਕੈ ਹੇਤ ਪਿਆਰ ਪਾਉੜੀ ਆਪਣਾ ਆਪ ਪਛਾਣਿਆ ਨਾਮ ਨਿਧਾਨ ਪਾਇਆ ਕਿਰਪਾ ਕਰਕੇ ਆਪਣੀ ਗੁਰ ਸ਼ਬਦ ਮਿਲਾਇਆ, ਗੁਰ ਕੀ ਬਾਣੀ ਨਿਰਮਲੀ ਹਰ ਰਸ ਪੀ ਆਇਆ, ਹਰ ਰਸ ਜਿੰਨੀ ਚਾਖਿਆ ਅਨ ਰਸ ਠਾਕ ਰਹਾਇਆ, ਹਰ ਰਸ ਪੀ ਸਦਾ ਤ੍ਰਿਪਤ ਭਏ ਫਿਰ ਤਿਸਨਾ ਭੁੱਖ ਗਵਾਇਆ, ਹਰ ਰਸ ਪੀ ਸਦਾ ਤ੍ਰਿਪਤ ਭਏ ਫਿਰ ਤ੍ਰਿਸ਼ਨਾ ਭੁੱਖ ਗਵਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਡੰਡੌਤ ਬੰਦਨ ਅਨਕ ਬਾ, ਸਰਵ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ, ਕਹਾ ਬੁੱਧ ਪ੍ਰਭ ਤੁਸ਼ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ, ਜੁਗੋ ਜੁਗ ਅਟਲ ਚਵਰ ਸ਼ਤਰ ਤਖ ਦੇ ਮਾਲਕ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿਚ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸ੍ਰਿਸ਼ਟ ਭਾਗਾਂ ਵਾਲੇ ਹੋ, ਜਿਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਚ ਬੈਠ ਕਰਕੇ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਸਰਵਣ ਕੀਤਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਰਹਿਮਤ ਦਾ ਸਦਕਾ ਬਖਸ਼ਿਸ਼ਾਂ ਦੁਆਰਾ ਸਾਨੂੰ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੋਈਆਂ ਨੇ। ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਜੋ ਅਸੀਂ ਇਸ ਸਮੇਂ ਦੇ ਵਿਚ ਆਪਣੇ ਮਨੁੱਖਾ ਜਮਨ ਨੂੰ ਜਨਮ ਨੂੰ ਸਫਲ ਕਰ ਰਹੇ। ਰਹਿਮਤ ਕੀਤੀ ਸਤਿਗੁਰੂ ਪਾਤਸ਼ਾਹ ਜੀ ਨੇ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਰਹਿਮਤ ਦਾ ਸਦਕਾ ਹਰ ਰੋਜ ਗੁਰੂ ਕੀ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰਦੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਪਾਵਨ ਪਵਿੱਤਰ ਜਿਸ ਪ੍ਰਕਾਰ ਹਰ ਰੋਜ ਉਪਦੇਸ਼ ਦਿੰਦੇ ਨੇ, ਬਖਸ਼ਾਂ ਕਰਦੇ ਨੇ, ਮਾਲਕ ਸਾਡੇ ਉੱਤੇ ਰਹਿਮਤਾਂ ਕਰਦੇ ਹਨ। ਜਿਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਅੱਜ ਜੋ ਆਪਾਂ ਨੂੰ ਗੁਰਬਾਣੀ ਦੇ ਪਾਵਨ ਪਵਿੱਤਰ ਸ਼ਬਦ ਦੇ ਰਾਹੀਂ ਉਪਦੇਸ਼ ਬਖਸ਼ ਰਹੇ ਹਨ, ਸਮਝਾ ਰਹੇ ਨੇ ਕਿ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਕਰਨੀ ਹੈ, ਤੇ ਮਨੁੱਖ ਜੋ ਸੰਸਾਰ ਤੇ ਆਇਆ, ਮਨੁੱਖਾ ਦੇਹੀ ਧਾਰਨ ਕੀਤੀ ਹੈ, ਪਰ ਇਸ ਮਨੁੱਖਾ ਦੇਹੀ ਦਾ ਸਹੀ ਅਰਥ ਕੀ ਹੈ? ਸਹੀ ਅਰਥ ਇਹ ਹੈ ਕਿ ਗੁਰਸਿੱਖੋ, ਇਸ ਸਰੀਰ ਨੂੰ ਲੈ ਕਰਕੇ ਅਸੀਂ ਸੰਸਾਰ ਤੇ ਆ ਗਏ, ਪ੍ਰਾਪਤ ਹੋ ਗਿਆ ਸਾਨੂੰ ਇਹ ਸਰੀਰ, ਪਰ ਕਿਸ ਵਾਸਤੇ ਪ੍ਰਾਪਤ ਹੋਇਆ? ਕੇਵਲ ਤੇ ਕੇਵਲ ਉਸ ਮਾਲਕ ਦੇ ਨਾਮ ਨੂੰ ਜਪਣ ਵਾਸਤੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਵੀ ਗੁਰਸਿੱਖੋ ਸਾਨੂੰ ਜੋ ਉਪਦੇਸ਼ ਅੱਜ ਸ਼ਬਦ ਦੇ ਵਿਚ ਦੇ ਰਹੇ ਨੇ ਨਾ, ਆਓ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਆਪਾਂ ਇਸ ਸ਼ਬਦ ਦੇ ਨਾਲ ਜੁੜਨਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਪਹਿਲਾ। ਮਹਿਲ ਕੁਚੱਜੀ ਮੜਵੜੀ, ਕਾਲੀ ਮਨੋ ਕਸੁੱਦ।
ਪਹਿਲੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਵੈ ਲੋਕ ਜਿਸ ਦੇ ਨਾਲ ਉਸ ਪਰਮੇਸ਼ਰ ਵਾਹਿਗੁਰੂ ਦੇ ਲੋਕ ਦੀ ਪ੍ਰਾਪਤੀ ਹੋ ਜਾਵੇ। ਗੁਰੂ ਸਾਹਿਬ ਐਸਾ ਸਲੋਕ ਉਚਾਰਦੇ ਨੇ, ਬਖਸ਼ਾ ਕਰ ਰਹੇ ਨੇ ਮਹਾਰਾਜ। ਮਹਿਲ ਕੁਚੱਜੀ ਮੜਵੜੀ, ਮਹਿਲ ਕਹਿੰਦੇ ਇਸਤਰੀ ਨੂੰ। ਗੁਰਸਿੱਖੋ, ਜਿਸ ਤਰੀਕੇ ਦੇ ਨਾਲ ਇਸਤਰੀਆਂ ਦੇ ਵਿਚ ਵੀ ਗੁਣ ਹੁੰਦੇ ਨੇ, ਇੱਕ ਕੁਚੱਜੀ ਹੁੰਦੀ ਹੈ, ਇੱਕ ਸੁਚੱਜੀ ਹੁੰਦੀ ਹੈ, ਇੱਕ ਗੁਣਵੰਤੀ ਹੁੰਦੀ ਹੈ। ਇਸੇ ਪ੍ਰਕਾਰ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇੱਥੇ ਜਿਹੜੀ ਇਸਤਰੀ ਕੁਚੱਜੀ ਹੈ, ਹੁਣ ਇਸਤਰੀ ਤੋਂ ਭਾਵ ਕੀ ਹੈ, ਜਿਸ ਪ੍ਰਕਾਰ ਜਿੰਨੇ ਵੀ ਜੀਵ ਹਨ ਸੰਸਾਰ ਉੱਤੇ, ਗੁਰਮੁਖ ਸਾਰੇ ਹੀ ਇਸਤਰੀ ਸਰੂਪ ਨੇ। ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਫਰਮਾਨ ਹੈ, ਏਕਾ ਪੁਰਖ ਸਬਾਈ ਨਾਰ। ਪੁਰਖ ਤੇ ਕੇਵਲ ਉਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਨੂੰ ਮੰਨੇ ਕਿ ਉਹ ਜੋ ਪਰਮੇਸ਼ਰ ਵਾਹਿਗੁਰੂ ਹੈ, ਉਹ ਸਾਡਾ ਸਾਰਿਆਂ ਦਾ ਪੁਰਖ ਸਰੂਪ ਮਾਲਕ ਹੈ, ਉਹ ਪਰਮੇਸ਼ਰ ਸਾਡਾ ਸਾਰਿਆਂ ਦਾ ਪਤੀ ਹੈ। ਤੇ ਸੰਸਾਰ ਉੱਤੇ ਜਿੰਨੇ ਵੀ ਜੀਵ ਹਨ, ਗੁਰਸਿੱਖੋ, ਇਹਨਾਂ ਨੂੰ ਇਸਤਰੀ ਸਰੂਪ ਗਿਣਿਆ ਗਿਆ। ਹੁਣ ਜਿਸ ਤਰੀਕੇ ਦੇ ਨਾਲ ਬਾਹਰੀ ਦ੍ਰਿਸ਼ਟਾਂਤ ਕੁਚੱਜੀ, ਜਿਸ ਤਰੀਕੇ ਨਾਲ ਕੁਚੱਜੀ ਉਸ ਨੂੰ ਕਿਹਾ ਜਾਂਦਾ ਹੈ ਜੋ ਆਪਣੇ ਪਤੀ ਦੇ ਕਹਿਣੇ ਤੋਂ ਬਾਹਰ ਹੋਵੇ, ਜਿਸ ਦੇ ਮਨ ਦੇ ਵਿਚ ਇਹ ਹੋਵੇ ਕਿ ਜੋ ਕਿ ਮੈਂ ਆਪਣੀਆਂ ਹੀ ਮਨਾਈਆਂ ਕਰਾਂ। ਜਿਸ ਤਰੀਕੇ ਦੇ ਨਾਲ ਗੁਰਸਿੱਖੋ, ਕੋਈ ਕੁਚੱਜੀ ਇਸਤਰੀ ਹੈ, ਉਸ ਨੇ ਕਿਸੇ ਪੀਰ ਆਦਕ ਨੂੰ ਪੂਜਣਾ ਸ਼ੁਰੂ ਕਰ ਦਿੱਤਾ। ਹੁਣ ਪੀਰ ਨੂੰ ਪੂਜ ਰਹੀ ਹੈ, ਪੀਰ ਦੇ ਪਾਸ ਜਾ ਕਰਕੇ ਕੀ ਕਰਦੀ ਹੈ, ਇੱਕ ਹੀ ਮਨ ਦੇ ਵਿਚ ਇੱਛਾ ਕਿ ਮੇਰਾ ਜਿਹੜਾ ਪਤੀ ਹੈ ਨਾ, ਉਹ ਅੰਨਾ ਹੋ ਜਾਵੇ। ਪਤੀ ਅੰਨਾ ਹੋ ਜਾਵੇ ਤੇ ਜੋ ਕੁਛ ਵੀ ਹੈ ਘਰ ਦੇ ਵਿਚ, ਦਾਣੇ ਆਦਕ, ਬੋਹੜ ਆਦਕ, ਮੈਂ ਸਭ ਕੁਛ ਹੀ ਵੇਚ ਲਵਾਂ, ਮੈਨੂੰ ਆਜ਼ਾਦੀ ਮਿਲ ਜਾਵੇ। ਗੁਰਮੁਖ ਪਿਆਰਿਓ, ਇਸੇ ਤਰ੍ਹਾਂ ਹੀ ਸਮਾਂ ਬਤੀਤ ਹੋਇਆ। ਉਸਦੇ ਪਤੀ ਨੇ ਸੋਚਿਆ ਰੋਜ਼ ਕਿੱਥੇ ਜਾਂਦੀ, ਪਤਾ ਕਰੀਏ। ਇੱਕ ਦਿਨ ਪਿੱਛੇ ਗਿਆ, ਲੋਕ ਕਰਕੇ ਦੇਖਿਆ, ਅਰਦਾਸ ਕਰ ਰਹੀ ਹੈ ਕਿ ਮੇਰਾ ਪਤੀ ਅੰਨਾ ਹੋ ਜਾਵੇ। ਘਰ ਦੇ ਵਿਚ ਆਈ, ਉਹਦੇ ਪਤੀ ਨੇ ਕਿਹਾ ਮੈਨੂੰ ਦਿਸਣੋਂ ਹਟ ਗਿਆ, ਥੋੜਾ ਥੋੜਾ ਦਿਸਦਾ। ਸੋਚਿਆ ਕਿ ਗੱਲ ਬਣ ਗਈ। ਥੋੜੇ ਦਿਨ ਹੋਰ ਬਤੀਤ ਹੋਏ, ਉਸਨੇ ਕਿਹਾ ਕਿ ਮੈਨੂੰ ਪੂਰਾ ਹੀ ਦਿਸਣੋਂ ਹਟ ਗਿਆ, ਮੈਨੂੰ ਹੁਣ ਦਿਸਦਾ ਨਹੀਂ। ਜਦੋਂ ਪਤਾ ਲੱਗਾ ਪਤੀ ਹਟ ਗਏ, ਪਤੀ ਨੂੰ ਦਿਸਣੋਂ, ਜੋ ਕੁਛ ਘਰ ਦਾ ਸੀ ਨਾ ਕਿ ਉੱਥੇ ਜਾ ਕਰਕੇ ਹੁਣ ਦਾਣੇ ਚੜਾਵਾਂਗੀ ਇਸ ਪੀਰ ਦੇ ਜਿਸ ਨੇ ਮੇਰੀ ਇੱਛਾ ਪੂਰੀ ਕੀਤੀ, ਘਰ ਦੇ ਬੋਲ ਨੂੰ ਲੈ ਕਰਕੇ ਉੱਥੇ ਵੇਚਣ ਵਾਸਤੇ ਚਲੇ ਗਈ। ਉਸ ਸਮੇਂ ਪਤੀ ਨੇ ਬਾਂਹ ਤੋਂ ਫੜੀ, ਫੜ ਕਰਕੇ ਸਮਝਾਇਆ। ਤੇ ਗੁਰਮੁਖ ਪਿਆਰਿਓ, ਇਹੋ ਜਿਹੀਆਂ ਜਿਹੜੀਆਂ ਇਸਤਰੀਆਂ ਹੁੰਦੀਆਂ ਨੇ, ਹੁੰਦੀਆਂ ਨੇ ਕੁਚੱਜੀਆਂ। ਇਸ ਕਰਕੇ ਹੁਣ ਜਿਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਉਪਦੇਸ਼ ਦੇ ਰਹੇ ਨੇ, ਮਹਿਲ ਕੁਚੱਜੀ ਮੜਵੜੀ, ਹੁਣ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜੀਵ ਰੂਪ ਇਸਤਰੀ ਜਿਹੜੀ ਇੱਕ ਇਹੋ ਜਿਹੀ ਹੈ, ਕਹਿੰਦੇ ਇਹਨਾਂ ਦੇ ਵਿਚ ਵੀ ਇੱਕ ਕੁਚੱਜ ਪੁਣਾ ਹੈ। ਉਹ ਕੀ ਹੈ? ਮੜਵੜੀ, ਕਹਿੰਦੇ ਜਿਸ ਨੇ ਆਪਣੇ ਦੇਹ ਨੂੰ ਹੀ ਗੁਰਮੁਖ ਪਿਆਰਿਓ ਮੰਨਿਆ ਹੋਇਆ, ਇਹਦੇ ਵਿਚ ਹੀ ਸਭ ਕੁਛ ਮੰਨਿਆ, ਦੇਹ ਦੇ ਨਾਲ ਪਿਆਰ ਕੀਤਾ, ਇੱਕ ਸਰੀਰ ਦੇ ਨਾਲ ਹੀ ਪਿਆਰ ਕੀਤਾ, ਪਰਮੇਸ਼ਰ ਨੂੰ ਭੁੱਲ ਹੀ ਗਈ। ਗੁਰਮੁਖੋ, ਜਦੋਂ ਉਸ ਪਤੀ ਨੂੰ ਭੁੱਲ ਜਾਈਏ ਨਾ, ਤੇ ਜਿਹੜੀ ਜੀਵ ਰੂਪ ਇਸਤਰੀ ਪਤੀ ਪਰਮੇਸ਼ਰ ਨੂੰ ਭੁੱਲ ਗਈ ਹੈ, ਤੇ ਕੇਵਲ ਆਪਣੇ ਹੀ ਸਰੀਰ ਦੇ ਨਾਲ ਉਹਦਾ ਪਿਆਰ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖੋ, ਉਹ ਜੀਵ ਰੂਪ ਇਸਤਰੀ ਕੁਚੱਜੀ ਹੈ। ਕਿਉਂਕਿ ਜਿਸ ਨੂੰ ਕੋਈ ਚੱਜ ਹੀ ਨਹੀਂ ਕਿ ਸਾਨੂੰ ਉਸ ਮਾਲਕ ਵਾਹਿਗੁਰੂ ਨੇ ਸਾਨੂੰ ਦੇਹ ਦਿੱਤੀ ਹੈ, ਸਰੀਰ ਦਿੱਤਾ, ਤੇ ਉਹ ਪਰਮੇਸ਼ਰ ਸਾਡੇ ਤੇ ਬਖਸ਼ਾਂ ਕਰਦਾ। ਗੁਰਮੁਖ ਉਸ ਦੀਆਂ ਬਖਸ਼ਾਂ ਨੂੰ ਪ੍ਰਾਪਤ ਕਰਕੇ ਤੇ ਫੇਰ ਵੀ ਉਸ ਨੂੰ ਭੁੱਲ ਜਾਣਾ, ਇਹ ਕੁਛ ਚੱਜ ਪੁਣਾ ਹੀ ਹੈ। ਉਹ ਮਾਲਕ ਸਾਨੂੰ ਦੇ ਰਿਹਾ ਹੈ ਨਾ, ਅੰਨ ਖਾਣਾ ਕੱਪੜ ਪਹਿਨਣ ਦੀਆ ਰਸ ਅੰਨ ਭੋਗਾਣੀ, ਸੋ ਪ੍ਰਭ ਚੇਤਨ ਆਵਈ ਪਸੂ ਹਉ ਕਰ ਜਾਣ। ਉਹ ਮਾਲਕ ਦੇ ਰਿਹਾ ਨਾ ਅੰਨ ਖਾਣ ਵਾਸਤੇ ਦੇ ਰਿਹਾ, ਸਾਨੂੰ ਕੱਪੜੇ ਪਾਉਣ ਵਾਸਤੇ ਦੇ ਰਿਹਾ, ਰਸ ਅੰਨ ਭੋਗਾਣੀ। ਇਹ ਮਨੁੱਖ ਉਹ ਮਾਲਕ ਦੀ ਬਖਸ਼ਿਸ਼ ਦੇ ਨਾਲ ਦੇਖ ਤੂੰ ਹੋਰ ਕਿੰਨੇ ਰਸ ਭੋਗਦਾ, ਬੇਅੰਤ ਰਸ ਭੋਗ ਰਿਹਾ ਹੈ ਨਾ, ਕਿੰਨੇ ਹੀ ਪਦਾਰਥ ਤੈਨੂੰ ਛਕਣ ਵਾਸਤੇ ਦੇ ਰਿਹਾ ਪਰਮੇਸ਼ਰ ਵਾਹਿਗੁਰੂ। ਹਰ ਰੋਜ ਤੂੰ ਨਵੇਂ ਤੋਂ ਨਵਾਂ ਪਦਾਰਥ ਛਕਦਾ, ਜੇ ਜ਼ੁਬਾਨ ਨੂੰ ਸਵਾਦ ਨਹੀਂ ਨਾ ਆ ਰਿਹਾ ਤੇ ਉਸ ਪਦਾਰਥ ਨੂੰ ਛੱਡ ਦਿੰਦਾ ਕਿ ਸਵਾਦ ਨਹੀਂ ਲੱਗਾ, ਤੇ ਹੋਰ ਨਾ ਪਦਾਰਥ ਫਿਰ ਛਕਦਾ। ਇੰਨੇ ਪਦਾਰਥ ਪਰਮੇਸ਼ਰ ਨੇ ਤੈਨੂੰ ਦੇ ਦਿੱਤੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜਾ ਮਾਲਕ ਇੰਨੀਆਂ ਦਾਤਾਂ ਦੇ ਰਿਹਾ, ਜਿਹੜਾ ਪਤੀ ਸਾਡਾ ਪਰਮੇਸ਼ਰ ਸਾਡੇ ਤੇ ਇੰਨੀਆਂ ਕਿਰਪਾ ਕਰ ਰਿਹਾ, ਰਹਿਮਤਾਂ ਕਰ ਰਿਹਾ, ਸੋ ਪ੍ਰਭ ਚੇਤਨ ਆਵੇ। ਤੇ ਜੇ ਫੇਰ ਵੀ ਉਹ ਪਰਮੇਸ਼ਰ ਚੇਤੇ ਨਹੀਂ, ਜੇ ਫੇਰ ਵੀ ਉਹ ਮਾਲਕ ਚੇਤੇ ਹੀ ਨਹੀਂ, ਸਤਿਗੁਰੂ ਮਹਾਰਾਜ ਸਾਹਿਬ ਜੀ ਉਪਦੇਸ਼ ਦਿੰਦੇ ਨੇ ਗੁਰਸਿੱਖੋ ਪਸੂ ਹਉ ਕਰ ਜਾਣੀ, ਕਹਿੰਦੇ ਫਿਰ ਉਹ ਜਿਹੜੇ ਜੀਵ ਫਿਰ ਪਸ਼ੂਆਂ ਦੀ ਨਿਆਈ ਹਨ, ਉਹ ਤੇ ਮਨੁੱਖ ਫਿਰ ਪਸ਼ੂਆਂ ਦੀ ਨਿਆਈ ਹੋਏ, ਜਿਨ੍ਹਾਂ ਨੇ ਇੰਨਾ ਕੁਛ ਉਸ ਮਾਲਕ ਦੇ ਪਾਸੋਂ ਪ੍ਰਾਪਤ ਕਰਕੇ ਤੇ ਫਿਰ ਉਹਦੇ ਨਾਮ ਨੂੰ ਜਪਿਆ ਹੀ ਨਹੀਂ, ਫਿਰ ਪਰਮੇਸ਼ਰ ਨੂੰ ਭੁੱਲ ਬੈਠੇ। ਤੇ ਇਹੋ ਜਿਹੜੇ ਜੀਵ ਹਨ ਗੁਰਸਿੱਖੋ, ਇਹੋ ਜਿਹੀਆਂ ਜਿਹੜੀਆਂ ਜੀਵ ਰੂਪ ਇਸਤਰੀਆਂ ਨੇ ਉਹਨਾਂ ਨੂੰ ਕੁਚੱਜੀਆਂ ਕਿਹਾ ਗਿਆ, ਜਿਹੜੇ ਜਿਹੜੀਆਂ ਪਤੀ ਨੂੰ ਭੁੱਲ ਜਾਣ ਮਾੜੇ ਕਰਮ ਕਰਨ ਸੰਸਾਰ। ਤੇ ਮੜਵੜੀ ਮਾਰੇ ਕਹਿੰਦੇ ਗੁਰਸਿੱਖੋ, ਇਸ ਕਰਕੇ ਆਪਣੇ ਦੇਹ ਦੇ ਵਿੱਚ ਹੀ ਭਾਵ ਕੇ ਦੇਹ ਦੇ ਨਾਲ ਹੀ ਪ੍ਰੇਮ ਕੀਤਾ ਹੋਇਆ, ਆਪਣੇ ਸਰੀਰ ਦੇ ਨਾਲ ਹੀ ਪ੍ਰੇਮ ਹੈ, ਸਰੀਰ ਦੀ ਪਾਲਣਾ ਪੋਸ਼ਣਾ ਦੇ ਵਿੱਚ ਮਨੁੱਖ ਲੱਗਾ ਹੈ, ਪਰ ਉਸ ਮਾਲਕ ਵਾਹਿਗੁਰੂ ਚੇਤੇ ਹੀ ਨਹੀਂ ਜਿਸ ਨੇ ਸਰੀਰ ਦਿੱਤਾ, ਜਿਸ ਨੇ ਮਨੁੱਖਾ ਦੇਹੀ ਬਖਸ਼ੀ ਹੈ, ਉਹ ਮਾਲਕ ਚੇਤੇ ਹੀ ਨਹੀਂ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਕਾਲੀ ਮਨਹੋ ਕੁਸੁੱਧ, ਕਹਿੰਦੇ ਇਹੋ ਜਿਹੀ ਜਿਹੜੀ ਜੀਵ ਰੂਪ ਇਸਤਰੀ ਹੈ ਨਾ, ਉਹ ਮਨ ਕਰਕੇ ਕਿਵੇਂ ਆ ਕਾਲੀ ਹੈ, ਤੇ ਕਾਲੀ ਕਿਵੇਂ ਹੋ ਗਈ ਗੁਰਮੁਖੋ, ਪਾਪਾਂ ਦੇ ਕਾਰਨ, ਪਾਪ ਕਰਨ ਦੇ ਨਾਲ ਉਹਦਾ ਮਨ ਜਿਹੜਾ ਨਾ ਕਾਲਾ ਹੋ ਗਿਆ ਕਾਲਾ। ਤੇ ਕੁਸੁੱਧ ਕਹਿੰਦੇ ਅਪਵਿੱਤਰ ਨੂੰ, ਕਿਉਂਕਿ ਉਹ ਜਿਹੜੀ ਜੀਵ ਰੂਪ ਇਸਤਰੀ ਉਹ ਪਵਿੱਤਰ ਨਹੀਂ, ਉਹ ਅਪਵਿੱਤਰ ਹੈ। ਅਪਵਿੱਤਰ ਕਿਵੇਂ, ਉਸ ਦਾ ਹਿਰਦਾ ਜਿਹੜਾ ਨਾ, ਹਿਰਦਾ ਗੁਰਮੁਖੋ, ਹਿਰਦਾ ਉਹਦਾ ਅਪਵਿੱਤਰ ਹੈ, ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਹੈ, ਹਿਰਦੇ ਵਿੱਚ ਪਰਮੇਸ਼ਰ ਪ੍ਰਤੀ ਪ੍ਰੇਮ ਨਹੀਂ ਹੈ, ਹਿਰਦੇ ਦੇ ਵਿੱਚ ਸ਼ਰਧਾ ਨਹੀਂ। ਤੇ ਗੁਰਮੁਖੋ, ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਸ਼ਰਧਾ ਨਹੀਂ, ਪਰਮੇਸ਼ਰ ਦਾ ਪ੍ਰੇਮ ਨਹੀਂ, ਮਾਲਕ ਦਾ ਨਾਮ ਨਹੀਂ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖੋ, ਉਹ ਜਿਹੜਾ ਜੀਵ ਹੈ ਉਹ ਅਪਵਿੱਤਰ ਹੈ। ਕਿਉਂਕਿ ਪਵਿੱਤਰ ਕੌਣ ਕਰਦਾ? ਹੁਣ ਸਾਡੇ ਹਿਰਦਾ ਜਿਹੜਾ ਹੈ ਗੁਰਮੁਖੋ, ਇਹ ਹਿਰਦੇ ਨੂੰ ਪਵਿੱਤਰ ਕਰੇਗਾ ਉਸ ਮਾਲਕ ਦਾ ਨਾਮ, ਪਰਮੇਸ਼ਰ ਦਾ ਨਾਮ ਹੀ ਜਿਹੜਾ ਹੈ ਨਾ ਉਹ ਪਵਿੱਤਰ ਕਰਦਾ। ਤੇ ਪਰਮੇਸ਼ਰ ਦਾ ਨਾਮ ਹੀ ਜੀਵ ਨੂੰ ਗੁਰਮੁਖੋ ਸੱਚਾ ਤੇ ਗੁਣਵੰਤੀ ਬਣਾਉਂਦਾ। ਤੇ ਗੁਰਮੁਖੋ, ਜਦੋਂ ਉਸ ਮਾਲਕ ਦੇ ਨਾਮ ਨੂੰ ਜਪਿਆ ਹੀ ਨਹੀਂ, ਪਰਮੇਸ਼ਰ ਦੇ ਨਾਮ ਦੇ ਨਾਲ ਬਿਰਤੀ ਲਗਾਈ ਹੀ ਨਹੀਂ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖੋ, ਇਹੋ ਜਿਹੇ ਸੁਭਾਵਾਂ ਵਾਲੀਆਂ ਜਿਹੜੀਆਂ ਫਿਰ ਇਸਤਰੀਆਂ ਹਨ ਨਾ, ਉਹਨਾਂ ਨੂੰ ਅਪਵਿੱਤਰ ਕਿਹਾ ਜਾਂਦਾ, ਉਹਨਾਂ ਨੂੰ ਕੁਚੱਜੀਆਂ ਕਿਹਾ ਜਾਂਦਾ, ਜਿਨ੍ਹਾਂ ਨੇ ਕੇਵਲ ਤੇ ਕੇਵਲ ਸਿਰਫ ਸੰਸਾਰ ਦੇ ਵਿੱਚ ਆਣ ਕਰਕੇ ਵਿਸ਼ੇ ਵਿਕਾਰਾਂ ਦੇ ਨਾਲ ਪ੍ਰੀਤੀ ਲਾਈ ਹੈ, ਜਿਨ੍ਹਾਂ ਨੇ ਸੰਸਾਰ ਉੱਤੇ ਆਣ ਕਰਕੇ ਗੁਰਮੁਖੋ ਸਿਰਫ ਸੰਸਾਰਕ ਪਦਾਰਥਾਂ ਦੇ ਵਿੱਚ ਹੀ ਪ੍ਰੀਤੀ ਲਗਾਈ ਹੈ, ਜਿਨ੍ਹਾਂ ਨੂੰ ਸ੍ਰੇਸ਼ਟ ਰਸਤੇ ਦਾ ਪਤਾ ਹੀ ਨਹੀਂ, ਮਾਲਕ ਦੀ ਪ੍ਰਾਪਤੀ ਦੇ ਰਸਤੇ ਦਾ ਨਹੀਂ ਪਤਾ, ਇਸ ਕਰਕੇ ਉਹ ਜਿਹੜੀਆਂ ਜੀਵ ਰੂਪ ਇਸਤਰੀਆਂ ਹਨ, ਕਾਲੀ ਮਨੋ ਕੁਸੁੱਧ, ਉਹ ਮਨ ਦੀਆਂ ਕਾਲੀਆਂ ਨੇ ਪਾਪਾਂ ਦੇ ਕਾਰਨ, ਤੇ ਅਤੇ ਕੁਸੁੱਧ ਹਨ, ਅਪਵਿੱਤਰ ਹਨ, ਜਿਨ੍ਹਾਂ ਨੇ ਪਰਮੇਸ਼ਵਰ ਦੇ ਨਾਮ ਨੂੰ ਜਪਿਆ ਨਹੀਂ ਹੈ।
ਜੇ ਗੁਣ ਹੋਵਣ ਤਾਂ ਫਿਰ ਰਵੈ ਨਾਨਕ ਅਵਗੁਣ ਮੰਦ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਰਹਿਮਤਾਂ ਕਰਦੇ ਹੋਏ ਸਾਨੂੰ ਸਮਝਾਉਂਦੇ ਨੇ, ਗੁਰੂ ਸਾਹਿਬ ਕਹਿੰਦੇ ਜੇ ਗੁਣ ਹੋਵਣ ਤਾਂ ਫਿਰ ਰਵੈ। ਜਿਸ ਜੀਵ ਰੂਪ ਇਸਤਰੀ ਦੇ ਵਿਚ ਗੁਣ ਹੋਣ ਨਾ ਗੁਣ ਤਾਂ ਫਿਰ ਰਵੈ, ਤਾਂ ਹੀ ਗੁਰਮੁਖੋ ਪਰਮੇਸ਼ਰ ਵਾਹਿਗੁਰੂ ਦੀ ਉਸ ਮਾਲਕ ਦੇ ਨਾਮ ਨੂੰ ਹਿਰਦੇ ਵਿਚ ਉਚਾਰਨ ਕਰ ਸਕਦੀ। ਪ੍ਰਤੱਖ ਹੈ ਜੇ ਜੀਵ ਰੂਪ ਗੁਰਮੁਖੋ ਜੇ ਇਸਤਰੀ ਵਿਚ ਗੁਣ ਹੋਣ ਤੇ ਤਾਂ ਹੀ ਉਹ ਇਸਤਰੀ ਜਿਹੜੀ ਹੈ ਜੋ ਕਿ ਪਤੀ ਨੂੰ ਪਿਆਰੀ ਲੱਗਦੀ ਹੈ, ਜੇ ਇਸਤਰੀ ਦੇ ਵਿਚ ਗੁਣ ਹੀ ਨਹੀਂ, ਪਤੀ ਦੇ ਨਾਲ ਲੜਦੇ ਰਹਿਣਾ, ਝਗੜਦੇ ਰਹਿਣਾ, ਮਾੜੇ ਕਰਮ ਕਰਨੇ, ਮਾੜਾ ਬੋਲਣਾ, ਗੁਰਮੁਖੋ ਇਸਤਰੀ ਕਦੇ ਵੀ ਪਤੀ ਨੂੰ ਚੰਗੀ ਨਹੀਂ ਲੱਗੇ, ਸਗੋਂ ਹੋਰ ਲੜਾਈ ਹੋਵੇਗੀ। ਤੇ ਜੇ ਗੁਣ ਹੋਣ ਨਾ ਗੁਣ, ਸ੍ਰਿਸ਼ਟ ਗੁਣ ਹੋਣ, ਜਿਸ ਤਰੀਕੇ ਦੇ ਨਾਲ ਪਤੀ ਦੀ ਸੇਵਾ ਕਰਨੀ, ਚੰਗਾ ਬੋਲਣਾ, ਨਿਮਰਤਾ ਰੱਖਣੀ, ਸੁਭਾਅ ਚੰਗਾ ਹੋਣਾ, ਤੇ ਉਹ ਜਿਹੜੀ ਇਸਤਰੀ ਹੈ ਨਾ, ਉਹ ਇਸਤਰੀ ਪਤੀ ਨੂੰ ਚੰਗੀ ਲੱਗਦੀ ਹੈ। ਇਸੇ ਪ੍ਰਕਾਰ ਹੀ ਗੁਰਸਿੱਖੋ ਜੇ ਗੁਣ ਹੋਵਣ ਤਾਂ ਫਿਰ ਰਵੈ। ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੀਆਂ ਜੀਵ ਰੂਪ ਇਸਤਰੀਆਂ ਹਨ ਨਾ, ਜੇ ਇਨ੍ਹਾਂ ਦੇ ਵਿਚ ਗੁਣ ਹੋਣ, ਗੁਣ ਗੁਣ ਕੀ ਹੈ? ਗੁਰਮੁਖ ਪਿਆਰਿਓ, ਸਤ, ਸੰਤੋਖ, ਦਇਆ, ਧਰਮ, ਸ਼ਰਧਾ ਆਦਿਕ ਇਹ ਧਾਰਨ ਕਰਕੇ ਰੱਖਣਾ, ਸਤ ਰੱਖਣਾ, ਸੰਤੋਖ ਰੱਖਣਾ, ਧਰਮ ਨੂੰ ਕਾਇਮ ਕਰਕੇ ਰੱਖਣਾ, ਤੇ ਗੁਰਮੁਖ ਜੀਵਾਂ ਉੱਤੇ ਦਇਆ ਕਰਨੀ, ਹਿਰਦੇ ਚ ਸ਼ਰਧਾ ਰੱਖਣੀ, ਇਹ ਗੁਣ ਨੇ। ਜੇ ਇਨ੍ਹਾਂ ਗੁਣਾਂ ਨੂੰ ਧਾਰਨ ਕਰਕੇ ਰੱਖੇ ਜੀਵ ਰੂਪ ਇਸਤੇ, ਗੁਰੂ ਘਰ ਦੇ ਵਿਚ ਆਉਣਾ ਹੈ, ਗੁਰੂ ਘਰ ਦੇ ਵਿਚ ਆਣ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨੇ, ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਉੱਤੇ ਚੌਰ ਸਾਹਿਬ ਕਰਨਾ, ਗੁਰਮੁਖੋ ਗੁਰੂ ਘਰ ਦੇ ਵਿਚ ਆਣ ਕਰਕੇ ਸੇਵਾ ਕਰਨੀ। ਅਤੇ ਜੇ ਕੋਈ ਜੀਵ ਦੁਖੀ ਹੈ ਨਾ, ਦੁਖੀ ਜੀਵ ਦਾ ਭਲਾ ਕਰਨਾ, ਦਇਆ ਕਰਨੀ ਉਸ ਦੇ ਉੱਤੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਣ ਹਨ, ਇਸ ਕਰਕੇ ਜੇ ਗੁਣ ਹੋਵਣ ਤਾਂ ਫਿਰ ਰਵੈ। ਇਹੋ ਜੇ ਗੁਣ ਹੋਣ ਨਾ, ਤੇ ਤਾਂ ਹੀ ਉਹ ਜਿਹੜੀ ਜੀਵ ਰੂਪ ਇਸਤਰੀ ਹੈ ਨਾ ਜਿਹੜੀ, ਫਿਰ ਰਵੈ, ਗੁਰਮੁਖੋ ਪਤੀ ਪਰਮੇਸ਼ਰ ਵਾਹਿਗੁਰੂ ਦਾ ਆਨੰਦ ਪ੍ਰਾਪਤ ਕਰਦੀ ਹੈ, ਤਾਂ ਹੀ ਉਹ ਮਾਲਕ ਵਾਹਿਗੁਰੂ ਨੂੰ ਚੰਗੀ ਲੱਗਦੀ ਹੈ। ਨਾਨਕ ਅਵਗੁਣ ਮੁੰਦ। ਪਰ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੀਆਂ ਜੀਵ ਰੂਪ ਇਸਤਰੀਆਂ ਜਿਹੜੀਆਂ ਔਗਣਾਂ ਦੇ ਕਾਰਨ ਭੈੜੀਆਂ ਬਣੀਆਂ ਫਿਰਦੀਆਂ ਨੇ, ਮਾੜੇ ਕਰਮ ਕਰਦੀਆਂ ਹਨ, ਇਸ ਕਰਕੇ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਇਹੋ ਜਿਹੀਆਂ ਜੀਵ ਰੂਪ ਇਸਤਰੀਆਂ ਗੁਰਸਿੱਖੋ ਉਸ ਮਾਲਕ ਤੋਂ ਵਿਛੜੀਆਂ ਨੇ, ਉਹ ਬਹੁਤ ਦੂਰ ਹਨ ਉਸ ਪਰਮੇਸ਼ਰ ਵਾਹਿਗੁਰੂ ਤੋਂ।
ਮਹੱਲਾ ਪਹਿਲਾ, ਸੱਚ ਸੀਲ ਸੱਚ ਸੰਜਮੀ, ਸਾ ਪੂਰੀ ਪਰਵਾਰ।
ਤੇ ਹੁਣ ਵੇਖੋ ਗੁਰਸਿੱਖੋ, ਜਿਸ ਤਰ੍ਹਾਂ ਜਿਹੜੀਆਂ ਇਸਤਰੀਆਂ ਹੁੰਦੀਆਂ ਹਨ, ਕਈ ਇਸਤਰੀਆਂ ਇਹੋ ਜਿਹੀਆਂ ਹੁੰਦੀਆਂ ਨੇ ਜਦੋਂ ਆਪਣੇ ਸਹੁਰੇ ਪਰਿਵਾਰ ਦੇ ਵਿਚ ਜਾਣ ਤੇ ਉਸ ਪਰਿਵਾਰ ਦੇ ਵਿਚ ਜਾ ਕਰਕੇ ਬੜਾ ਹੀ ਆਦਰ ਤੇ ਸਤਿਕਾਰ ਪ੍ਰਾਪਤ ਕਰਦੀਆਂ ਨੇ। ਪਰ ਉਹ ਆਦਰ ਸਤਿਕਾਰ ਉਹਨਾਂ ਨੂੰ ਮਿਲਦਾ ਕਿਵੇਂ ਹੈ? ਜਦੋਂ ਉਹਨਾਂ ਵਿਚ ਸ਼ੁਭ ਗੁਣ ਹੁੰਦੇ ਹਨ, ਆਪਣੇ ਤੋਂ ਵੱਡਿਆਂ ਦਾ ਸਤਿਕਾਰ ਕਰਨਾ, ਹਰੇਕ ਦੇ ਨਾਲ ਮਿੱਠਾ ਬੋਲਣਾ, ਹਰੇਕ ਦਾ ਆਖਾ ਮੰਨਣਾ, ਗੁਰਮੁਖ ਪਿਆਰਿਓ ਜਦੋਂ ਇਹੋ ਜਿਹੇ ਗੁਣ ਹੋਣ ਨਾ, ਸ੍ਰਿਸ਼ਟ ਗੁਣ ਹੋਣ, ਤੇ ਸਦਾ ਹੀ ਸੰਤੋਖ ਦੇ ਵਿਚ ਰਹਿਣਾ, ਜੋ ਘਰ ਦੇ ਵਿਚ ਹੈ ਉਸ ਦੇ ਵਿਚ ਹੀ ਸੰਤੋਖ ਰੱਖਣਾ, ਸਗੋਂ ਕਿਸੇ ਦੇ ਨਾਲ ਝਗੜਾ ਅਦਕ ਲੜਾਈ ਨਹੀਂ ਕਰਨੀ ਕਿ ਮਿਸ ਮੈਨੂੰ ਇਹ ਨਹੀਂ ਮਿਲਿਆ, ਮੈਨੂੰ ਉਹ ਨਹੀਂ ਮਿਲਿਆ। ਇਸ ਪ੍ਰਕਾਰ ਜਿਹੜੀਆਂ ਇਸਤਰੀਆਂ ਨੇ ਗੁਰਮੁਖੋ, ਉਹ ਜਾ ਕਰਕੇ ਆਪਣੇ ਸਹੁਰੇ ਪਰਿਵਾਰ ਦੇ ਵਿਚ ਸਤਿਕਾਰ ਪ੍ਰਾਪਤ ਕਰ ਲੈਂਦੀਆਂ, ਇਸ ਕਰਕੇ ਉਹ ਪਰਿਵਾਰ ਦੇ ਵਿਚ ਪੂਰਨ ਗਿਣੀਆਂ ਜਾਂਦੀਆਂ ਨੇ। ਭਾਵ ਉਹ ਪਰਿਵਾਰ ਵੀ ਉਸ ਇਸਤਰੀ ਦਾ ਬਾਹਰ ਜਾ ਕਰਕੇ ਗੁਰਮੁਖੋ ਉਸ ਇਸਤਰੀ ਦੀ ਉਸਤ ਕਰਦਾ, ਵਡਿਆਈ ਕਰਦਾ ਕਿ ਸਾਡੇ ਘਰ ਦੀ ਜਿਹੜੀ ਨੂੰਹ ਹੈ ਉਹ ਬਹੁਤ ਚੰਗੇ ਸੁਭਾਅ ਵਾਲੀ ਹੈ, ਇਸ ਕਰਕੇ ਗੁਰਮੁਖੋ ਉਸ ਦੀ ਵਡਿਆਈ ਹੁੰਦੀ ਹੈ। ਤੇ ਮਹਾਰਾਜ ਕਹਿੰਦੇ ਗੁਰਸਿੱਖੋ, ਇਸੇ ਪ੍ਰਕਾਰ ਜਿਹੜਾ ਸਾਡਾ ਸਹੁਰਾ ਪਰਿਵਾਰ ਪਰਲੋਕ ਪਰਮੇਸ਼ਰ ਦਾ ਦਰ ਹੈ ਨਾ, ਤੇ ਗੁਰਸਿੱਖਾ ਜੇ ਤੂੰ ਪੂਰਨ ਉੱਥੇ ਹੋਣਾ ਚਾਹੁੰਦਾ ਹੈ ਨਾ, ਤੇ ਜੇ ਤੂੰ ਵੀ ਪੂਰਾ ਉਥੇ ਭਾਵ ਕੇ ਸਤਿਕਾਰ ਪ੍ਰਾਪਤ ਕਰਨਾ ਚਾਹੁੰਦਾ ਇਹ ਜੀਵ ਰੂਪ ਇਸਤਰੀ ਤੇਰੇ ਵਿਚ ਸ਼ੁਭ ਗੁਣ ਕਿਹੜੇ ਹੋਣੇ ਚਾਹੀਦੇ ਨੇ? ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਸਾਚ ਸੀਲ, ਕਹਿੰਦੇ ਸੀਲ ਸੁਭਾਅ, ਸ਼ਾਂਤੀ ਰੂਪ ਸੁਭਾਅ, ਤੇ ਸੱਚ ਦੀ ਪ੍ਰਾਪਤੀ, ਤੇ ਸੱਚ ਸੰਜਮੀ, ਕਹਿੰਦੇ ਗੁਰਸਿੱਖੋ ਸੰਜਮ ਰੱਖਣਾ, ਨਿਸ਼ਕਪਟ ਹੋਣਾ। ਇਸੇ ਪ੍ਰਕਾਰ ਹੀ ਸਤਿਗੁਰੂ ਮਹਾਰਾਜ ਕਹਿੰਦੇ ਸੰਜਮ ਕਰਨਾ, ਇੰਦਰੀਆਂ ਦਾ ਦਮਨ ਕਰਨਾ, ਮਾੜਾ ਵੇਖਣੋ ਰੋਕਣਾ, ਮਾੜਾ ਬੋਲਣੋ ਰੋਕਣਾ, ਗੁਰਮੁਖਾ ਮਾੜੇ ਸੁਣ ਤੋਂ ਰੋਕਣੇ ਆਪਣੇ ਕੰਨ। ਇੰਦਰੀਆਂ ਦਾ ਦਮਨ ਹੁੰਦਾ ਹੈ, ਦਮਨ, ਇੰਦਰੀਆਂ ਦਾ ਦਮਨ ਕਰਨਾ, ਇਸ ਕਰਕੇ ਸੰਜਮ ਕਰਨਾ, ਸ਼ੁਭ ਗੁਣਾਂ ਦੇ ਨਾਲ ਪੂਰਨ ਹੋ ਜਾਣਾ ਨਾ। ਗੁਰੂ ਸਾਹਿਬ ਕਹਿੰਦੇ ਪੂਰੀ ਪਰਿਵਾਰ, ਕਹਿੰਦੇ ਸਮਝ ਲਓ ਉਹ ਜਿਹੜੀ ਜੀਵ ਰੂਪ ਇਸਤਰੀ ਹੈ ਨਾ, ਪੂਰਨ ਹੈ ਪਰਿਵਾਰ ਦੇ ਵਿਚ, ਉਹ ਪਰਮੇਸ਼ਰ ਦੇ ਦਰਗਾਹ ਦੇ ਵਿਚ ਜਾ ਕਰਕੇ ਆਦਰ ਤੇ ਸਤਿਕਾਰ ਪ੍ਰਾਪਤ ਕਰਦੀ ਹੈ।
ਨਾਨਕ ਐਨਿਸ ਸਦਾ ਭਲੀ ਫਿਰ ਕਹੇਤ ਪਿਆਰ।
ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਗੁਰਸਿੱਖੋ ਇਹੋ ਜੀ ਜਿਹੜੀ ਜੀਵ ਰੂਪ ਇਸਤਰੀ ਹੈ ਨਾ, ਜਿਸ ਨੇ ਸ਼ੁਭ ਗੁਣ ਧਾਰਨ ਕਰ ਲਏ, ਜਿਸ ਨੇ ਸ੍ਰੇਸ਼ਟ ਗੁਣ ਪ੍ਰਾਪਤ ਕਰ ਲਏ, ਜਿਸ ਦਾ ਸੁਭਾਅ ਵੀ ਸੀਲ ਹੈ, ਗੁਰਮੁਖੋ ਜਿਸ ਨੇ ਸੰਤੋਖ ਰੱਖਿਆ, ਤੇ ਇਸੇ ਪ੍ਰਕਾਰ ਹੀ ਜਿਹੜੀ ਸੰਜਮ ਕਰਦੀ ਹੈ, ਸੰਜਮ ਹੁੰਦਾ ਮਾੜਾ ਨਾ ਬੋਲਣਾ, ਮਾੜਾ ਵੇਖਣਾ ਨਾ, ਸੰਜਮ ਕਰਨਾ, ਮਾੜਾ ਬੋਲਣ ਤੋਂ ਸੰਕੋਚ ਕਰਨਾ, ਇਸ ਤਰੀਕੇ ਦੇ ਨਾਲ ਜਿਸ ਨੇ ਸੰਜਮ ਕੀਤਾ, ਦਮਨ ਕੀਤਾ ਇੰਦਰੀਆਂ ਦਾ। ਤੇ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਗੁਰਸਿੱਖੋ ਅਹਿਨ ਸਦਾ ਭਲੀ, ਉਹ ਜਿਹੜੀ ਜੀਵ ਰੂਪ ਇਸਤਰੀ ਹੈ ਅਹਿਨ ਦਿਨ ਅਤੇ ਰਾਤ ਸਦਾ ਭਲੀ, ਕਹਿੰਦੇ ਸਦਾ ਹੀ ਭਲੀ ਹੈ, ਚੰਗੀ ਹੈ, ਉਹਦਾ ਦਿਨ ਵੀ ਬੜਾ ਭਲਾ ਗੁਜ਼ਰਦਾ, ਉਹਦੀ ਰਾਤ ਵੀ ਬਹੁਤ ਭਲੀ ਗੁਜ਼ਰਦੀ ਹੈ, ਉਸ ਨੂੰ ਦਿਨ ਦੇ ਵਿਚ ਵੀ ਕੋਈ ਦੁੱਖ ਨਹੀਂ, ਉਸ ਨੂੰ ਗੁਰਮੁਖ ਪਿਆਰ ਹੋ ਰਾਤ ਦੇ ਵਿਚ ਵੀ ਦੁੱਖ ਨਹੀਂ, ਐਨ ਇਸ ਉਸ ਨੂੰ ਗੁਰਸਿੱਖੋ ਇਸ ਲੋਕ ਦੇ ਵਿਚ ਵੀ ਉਸ ਜੀਵ ਰੂਪ ਇਸਤਰੀ ਨੂੰ ਕੋਈ ਦੁੱਖ ਨਹੀਂ ਹੈ ਜਿਹੜੀ ਪਰਮੇਸ਼ਰ ਦੀ ਬਣ ਕੇ ਰਹਿੰਦੀ ਹੈ, ਉਸ ਨੂੰ ਪਰਲੋਕ ਦੇ ਵਿਚ ਵੀ ਕੋਈ ਦੁੱਖ ਨਹੀਂ ਹੈ, ਇਸ ਕਰਕੇ ਸਦਾ ਭਲੀ, ਉਹ ਸਦਾ ਭਲੀ ਹੈ। ਫਿਰ ਕਹਿ ਹੇਤ ਪਿਆਰ, ਕਿਵੇਂ? ਜਿਸ ਦਾ ਫਿਰ ਪਤੀ ਪਰਮੇਸ਼ਰ ਵਾਹਿਗੁਰੂ ਦੇ ਨਾਲ ਗੁਰਮੁਖੋ ਪਿਆਰ ਹੈ, ਜੋ ਮਾਲਕ ਦੇ ਨਾਲ ਪਿਆਰ ਕਰਦੀ ਹੈ, ਤੇ ਸਤਿਗੁਰੂ ਮਹਾਰਾਜ ਕਹਿੰਦੇ ਉਹਦੇ ਲੋਕ ਅਤੇ ਪਰਲੋਕ ਸੁਹੇਲੇ ਨੇ ਉਸ ਜੀਵ ਰੂਪ ਇਸਤਰੀ ਦੇ, ਜਿਸ ਨੇ ਗੁਰਸਿੱਖੋ ਪਤੀ ਪਰਮੇਸ਼ਰ ਵਾਹਿਗੁਰੂ ਦੇ ਨਾਲ ਪਿਆਰ ਪਾ ਲਿਆ, ਕਿਉਂਕਿ ਪ੍ਰੇਮ ਦੇ ਨਾਲ ਹੀ ਪਤੀ ਦੀ ਪ੍ਰਾਪਤੀ ਹੁੰਦੀ ਹੈ। ਜੇ ਹੁਣ ਕੋਈ ਵੀ ਇਸਤਰੀ ਹੈ ਜੇ ਝਗੜਦੀ ਰਹੇ ਤੇ ਗੁਰਮੁਖੋ ਆਪਣੇ ਕਦੇ ਵੀ ਪਤੀ ਦੇ ਪਾਸੋਂ ਪ੍ਰੇਮ ਨਹੀਂ ਪ੍ਰਾਪਤ ਕਰ ਸਕੇ। ਇਸੇ ਪ੍ਰਕਾਰ ਹੀ ਜੇ ਅਸੀਂ ਗੁਰਮੁਖੋ ਪ੍ਰੇਮ ਨਾ ਕਰਾਂਗੇ ਪਰਮੇਸ਼ਰ ਦੇ ਨਾਲ, ਸਾਨੂੰ ਪਰਮੇਸ਼ਰ ਦੇ ਪ੍ਰਾਪਤੀ ਨਹੀਂ ਹੋਵੇਗੀ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸਾਚ ਕਹੋ ਸੁਨ ਲਿਹੋ ਸਦਾ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਾਪਾਇਓ। ਜਿਨ੍ਹਾਂ ਨੇ ਪ੍ਰੇਮ ਕੀਤਾ ਨਾ, ਪ੍ਰੇਮ ਉਹਨਾਂ ਨੇ ਪ੍ਰਭੂ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਕੀਤੀ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖੋ ਉਹ ਜਗਿਆਸੂ ਰੂਪ ਜਿਹੜੀ ਇਸਤਰੀ ਹੈ ਨਾ, ਉਹ ਭਲੀ, ਉਹਦਾ ਦਿਨ ਅਤੇ ਰਾਤ ਭਲਾ। ਕਿਵੇਂ ਭਲਾ? ਤਿਰਕਾ ਹੇਤ ਪਿਆਰ, ਕਹਿੰਦੇ ਜਿਸ ਉਹਦਾ ਪਤੀ ਪਰਮੇਸ਼ਰ ਵਾਹਿਗੁਰੂ ਦੇ ਨਾਲ ਪਿਆਰ ਹੈ, ਉਸ ਨੇ ਮਾਲਕ ਦੇ ਨਾਲ ਪ੍ਰੇਮ ਪਾ ਲਿਆ ਹੈ।
ਪੌੜੀ ਆਪਣਾ ਆਪ ਪਛਾਣਿਆ, ਨਾਮ ਨਿਧਾਨ ਪਾਇਆ।
ਪੌੜੀ ਦੇ ਰਾਹੀਂ ਸਤਿਗੁਰੂ ਪਾਤਸ਼ਾਹ ਜੀ ਉਪਦੇਸ਼ ਦਿੰਦੇ ਨੇ, ਜਿਨ੍ਹਾਂ ਗੁਰਸਿੱਖਾਂ ਨੇ ਨਾਮ ਨਿਧਾਨ, ਨਾਮ ਰੂਪ ਖਜ਼ਾਨਾ ਪ੍ਰਾਪਤ ਕਰ ਲਿਆ, ਜਿਨ੍ਹਾਂ ਨੇ ਨਾਮ ਰੂਪ ਖਜ਼ਾਨਾ ਪ੍ਰਾਪਤ ਕਰ ਲਿਆ ਨਾ, ਗੁਰਮੁਖੋ ਆਪਣਾ ਆਪ ਪਛਾਣਿਆ, ਉਹਨਾਂ ਨੇ ਆਪਣੇ ਆਪ ਦੀ ਪਛਾਣ ਕਰ ਲਈ, ਉਹਨਾਂ ਨੂੰ ਪਹਿਚਾਣ ਹੋ ਗਈ ਆਪਣੇ ਆਪ ਦੀ, ਉਹਨਾਂ ਨੂੰ ਗੁਰਸਿੱਖੋ ਆ ਜਿਹੜਾ ਆਤਮਕ ਸਰੂਪ ਹੈ ਨਾ ਪਰਮੇਸ਼ਰ ਵਾਹਿਗੁਰੂ ਦੀ ਪਹਿਚਾਣ ਹੋ ਗਈ। ਇਹ ਕਿਵੇਂ ਹੋਈ? ਜਦੋਂ ਨਾਮ ਰੂਪ ਖਜ਼ਾਨੇ ਦੀ ਪ੍ਰਾਪਤੀ ਕਰ ਲਈ, ਨਹੀਂ ਤੇ ਆਪਣੇ ਸਰੂਪ ਦੀ ਪ੍ਰਾਪਤੀ ਦਾ ਗੁਰਮੁਖ ਪਿਆਰੋ ਪਤਾ ਹੀ ਨਹੀਂ ਲੱਗਦਾ, ਆਪਣੇ ਸਰੂਪ ਬਾਰੇ ਪਤਾ ਹੀ ਨਹੀਂ ਲੱਗਦਾ। ਫਿਰ ਉਹਨਾਂ ਜੀਵਾਂ ਨੂੰ ਪਤਾ ਲੱਗ ਗਿਆ ਕਿ ਮੈਂ ਕੀ ਹਾਂ, ਮੈਂ ਕਿਸ ਕਰਕੇ ਸੰਸਾਰ ਤੇ ਆਇਆ, ਤੇ ਮੈਂ ਕਰਨਾ ਕੀ ਹੈ, ਤੇ ਮੈਂ ਜਾਣਾ ਕਿੱਥੇ ਹੈ। ਉਹਨਾਂ ਨੂੰ ਇਸ ਦਾ ਪਤਾ ਲੱਗ ਗਿਆ, ਪਹਿਚਾਣ ਹੋ ਗਈ ਹੈ। ਇਹ ਕਿਵੇਂ ਹੋਈ? ਜਦੋਂ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ ਕਰ ਲਈ ਹੈ।
ਕਿਰਪਾ ਕਰਕੇ ਆਪਣੀ ਗੁਰ ਸ਼ਬਦ ਮਿਲਾਇਆ,
ਤੇ ਉਸ ਮਾਲਕ ਨੇ ਰਹਿਮਤ ਕਰਕੇ ਕਿਰਪਾ ਕਰਕੇ ਬਖਸ਼ਿਸ਼ ਕਰਕੇ, ਜਦੋਂ ਪਰਮੇਸ਼ਰ ਨੇ ਬਖਸ਼ਿਸ਼ ਕਰ ਦਿੱਤੀ ਨਾ, ਰਹਿਮਤ ਕਰ ਦਿੱਤੀ, ਗੁਰੂ ਮਹਾਰਾਜ ਸਾਹਿਬ ਜੀ ਨੇ ਸਾਨੂੰ ਗੁਰਸਿੱਖੋ ਸ਼ਬਦ ਦੇ ਨਾਲ ਮਿਲਾ ਦਿੱਤਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਤੇ ਭਲਾ ਕਰਨ ਵਾਸਤੇ, ਰਹਿਮਤਾਂ ਕਰਨ ਵਾਸਤੇ ਬਖਸ਼ਾਂ ਕੀਤੀਆਂ ਨੇ ਗੁਰੂ ਮਹਾਰਾਜ ਸਾਹਿਬ ਜੀ ਨੇ, ਗੁਰਖਮੋ ਸਾਨੂੰ ਸ਼ਬਦ ਦੇ ਨਾਲ ਮਿਲਾਇਆ ਸ਼ਬਦ ਦੇ ਨਾਲ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਗੁਰਸਿੱਖੋ ਸਾਡੇ ਤੇ ਬਖਸ਼ਾਂ ਕਰਦਿਆਂ ਹੋਇਆ ਸਾਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੇ ਨਾਲ ਮਿਲਾ ਦਿੱਤਾ। ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ ਕਰਕੇ ਗੁਰਸਿੱਖਾਂ ਨੂੰ ਹੁਕਮ ਕਰ ਦਿੱਤਾ, ਭਾਈ ਗੁਰਸਿੱਖੋ ਕਿਸੇ ਵੀ ਦੰਭੀ ਪਖੰਡੀ ਨੂੰ ਗੁਰੂ ਨੀ ਮੰਨਣਾ, ਕਿਸੇ ਦੇ ਜਾ ਕਰਕੇ ਗੋਡੇ ਨੀ ਘੁੱਟਣੇ, ਨਾ ਹੀ ਕਿਸੇ ਮੜੀ ਮਸਾਨ ਉੱਤੇ ਜਾ ਕਰਕੇ ਮੱਥੇ ਟੇਕਣੇ ਨੇ। ਸਤਿਗੁਰੂ ਪਾਤਸ਼ਾਹ ਜੀ ਨੇ ਹੁਕਮ ਕੀਤਾ ਤੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੂੰ ਮੰਨਣਾ। ਇਸ ਕਰਕੇ ਇਹ ਸਾਡੇ ਸ਼ਬਦ ਗੁਰੂ ਨੇ, ਸ਼ਬਦ ਗੁਰੂ ਤੁਰਤ ਧੁਨ ਚੇਲਾ, ਇਸ ਕਰਕੇ ਸ਼ਬਦ ਗੁਰੂ ਹਨ ਤੇ ਗੁਰਸਿੱਖੋ ਸਤਿਗੁਰੂ ਸਾਹਿਬ ਜੀ ਕਹਿੰਦੇ ਕਿਰਪਾ ਕਰਕੇ ਆਪਣੀ, ਉਸ ਮਾਲਕ ਨੇ ਆਪਣੀ ਕਿਰਪਾ ਰਹਿਮਤ ਕਰਕੇ ਗੁਰ ਸ਼ਬਦ ਮਿਲਾਇਆ, ਗੁਰੂ ਮਹਾਰਾਜ ਸਾਹਿਬ ਜੀ ਨੇ ਸਾਨੂੰ ਸ਼ਬਦ ਦੇ ਨਾਲ ਮਿਲਾ ਦਿੱਤਾ ਹੈ।
ਗੁਰ ਕੀ ਬਾਣੀ ਨਿਰਮਲੀ ਹਰ ਰਸ ਪੀ ਆਇਆ।
ਹੁਣ ਗੁਰੂ ਮਹਾਰਾਜ ਸਾਹਿਬ ਜੀ ਦੀ ਜਿਹੜੀ ਗੁਰਬਾਣੀ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖੋ ਨਿਰਮਲੀ ਉਜਲ ਪਵਿੱਤਰ ਸ੍ਰਿਸ਼ਟ ਹੈ, ਇਸ ਕਰਕੇ ਹਰ ਰਸ ਪੀ ਆਇਆ। ਜਿਸ ਗੁਰਬਾਣੀ ਦੇ ਨਾਲ ਹਰੀ ਪਰਮੇਸ਼ਰ ਵਾਹਿਗੁਰੂ ਦਾ ਸਾਨੂੰ ਕੀ ਆ, ਨਾਮ ਰੂਪੀ ਰਸ ਪ੍ਰਾਪਤ ਹੋ ਜਾਂਦਾ, ਤੇ ਗੁਰਬਾਣੀ ਦੇ ਨਾਲ ਹੀ ਰਸ ਪ੍ਰਾਪਤ ਹੁੰਦਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਗੁਰਬਾਣੀ ਹੈ ਨਾ ਗੁਰਮੁਖੋ, ਇਹ ਨਿਰਮਲੀ ਹੈ, ਇਹ ਜੀਵ ਨੂੰ ਨਿਰਮਲ ਕਰ ਦੇਣ ਵਾਲੀ, ਉਜਲ ਕਰ ਦੇਣ ਵਾਲੀ, ਸ੍ਰਿਸ਼ਟ ਬਣਾ ਦੇਣ ਵਾਲੀ ਹੈ, ਗਿਆਨ ਬਖਸ਼ ਦੇਣ ਵਾਲੀ ਹੈ ਗੁਰਬਾਣੀ। ਕਿਉਂਕਿ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਇਹ ਸੱਚੇ ਪਾਤਸ਼ਾਹ ਮਹਾਰਾਜ ਉਪਦੇਸ਼ ਦਿੰਦੇ ਹੋਏ ਸਾਨੂੰ ਸਮਝਾਉਂਦੇ ਨੇ ਕਿ ਜਿਸ ਤਰ੍ਹਾਂ ਉਹ ਖਸਮ ਪਰਮੇਸ਼ਰ ਵਾਹਿਗੁਰੂ ਦੀ ਗੁਰਬਾਣੀ ਆਉਂਦੀ ਹੈ ਨਾ, ਤੈਸੜਾ ਕਰੀ ਗਿਆਨ ਵੇ ਲਾਲੋ, ਕਹਿੰਦੇ ਉਹੋ ਜਿਹਾ ਅਸੀਂ ਗਿਆਨ ਕਰਦੇ। ਇਹ ਗਿਆਨ ਦੇਣ ਵਾਲੀ ਗੁਰਬਾਣੀ ਪਰਮੇਸ਼ਰ ਵਾਹਿਗੁਰੂ ਦੀ, ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਗੁਰਬਾਣੀ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾ, ਇੱਕ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਗੁਰਬਾਣੀ ਹੈ ਨਾ ਗੁਰਮੁਖ ਪਿਆਰਿਓ, ਇੱਕ ਗੁਰ ਇੱਕ ਗੁਰੂ ਸਾਹਿਬ ਜੀ ਦੀ ਹੈ, ਤੇ ਇੱਕੋ ਸ਼ਬਦ ਵਿਚਾਰ, ਤੇ ਇੱਕ ਹੀ ਇਸ ਸ਼ਬਦ ਦੀ ਜਿਹੜੀ ਵਿਚਾਰ ਕਰਨੀ ਹੈ। ਇਸ ਕਰਕੇ ਅਸੀਂ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਗੁਰਬਾਣੀ ਹੈ, ਤੂੰ ਆਪ ਸੱਚਾ ਤੇਰੀ ਬਾਣੀ ਸੱਚੀ, ਹੇ ਸੱਚੇ ਪਾਤਸ਼ਾਹ ਤੂੰ ਆਪ ਵੀ ਸੱਚਾ, ਤੇਰੀ ਜਿਹੜੀ ਬਾਣੀ ਹੈ ਨਾ ਇਹ ਬਾਣੀ ਵੀ ਸੱਚੀ ਹੈ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਗੁਰਬਾਣੀ ਵਰਤੀ ਜਗ ਅੰਤਰ ਇਸ ਬਾਣੀ ਤੇ ਹਰ ਨਾਮ ਪਾਏ ਦਾ। ਇਹ ਜਿਹੜੀ ਗੁਰਬਾਣੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਸ ਜਗਤ ਦੇ ਅੰਦਰ ਵਰਤੀ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਸ ਗੁਰਬਾਣੀ ਦੇ ਸਾਨੂੰ ਲੜ ਲਾ ਦਿੱਤਾ। ਤੇ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਗੁਰਸਿੱਖੋ ਹਰ ਇਸ ਬਾਣੀ ਤੋਂ ਕੀ ਹੈ, ਇਸ ਬਾਣੀ ਤੇ ਹਰ ਨਾਮ ਪਾਏ ਦਾ, ਇਸ ਬਾਣੀ ਤੋਂ ਹੀ ਉਸ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਵਿਚ ਧਾਰਨ ਕਰ ਲਈਦਾ, ਗੁਰਬਾਣੀ ਤੋਂ ਹੀ ਨਾਮ ਦੀ ਪ੍ਰਾਪਤੀ ਹੁੰਦੀ ਹੈ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਪਰ ਜਿਹੜੇ ਮਨਮੁਖ ਲੋਕ ਹਨ ਨਾ ਕੀ ਜਾਣਦੇ ਨੇ, ਮਨਮੁਖ ਲੋਕ ਜਾਣਦੇ ਨੇ, ਲੋਕ ਜਾਣੈ ਇਹੋ ਗੀਤ ਹੈ ਇਹ ਤਾਂ ਬ੍ਰਹਮ ਵਿਚਾਰ। ਗੁਰਮੁਖੋ ਮਨਮੁਖ ਲੋਕ ਤੇ ਸਿਰਫ ਇੱਕ ਗੀਤ ਜਾਣਦੇ ਨੇ, ਪਰ ਇਹ ਤੇ ਜਿਹੜੀ ਸਤਿਗੁਰੂ ਸਾਹਿਬ ਜੀ ਦੀ ਗੁਰਬਾਣੀ ਹੈ ਇਹ ਤੋਂ ਬ੍ਰਹਮ ਵਿਚਾਰ, ਇਹ ਤੇ ਬ੍ਰਹਮ ਦੀ ਵਿਚਾਰ ਹੈ ਗੁਰਮੁਖੋ, ਐਸੀ ਗੁਰੂ ਮਹਾਰਾਜ ਸਾਹਿਬ ਜੀ ਦੀ ਗੁਰਬਾਣੀ। ਸੋ ਇਸ ਗੁਰਬਾਣੀ ਦੇ ਬਾਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਸਮਝਾਇਆ, ਗੁਰਸਿੱਖੋ ਇਸ ਗੁਰਬਾਣੀ ਦਾ ਵੱਧ ਤੋਂ ਵੱਧ ਸਤਿਕਾਰ ਕਰਨਾ, ਇਸ ਗੁਰਬਾਣੀ ਦਾ ਗੁਰਮੁਖ ਪਿਆਰਿਓ ਸਭ ਤੋਂ ਵੱਧ ਹੀ ਜਿੰਨਾ ਸਤਿਕਾਰ ਹੋ ਸਕੇ ਓਨਾ ਕਰਨਾ, ਕਿਉਂਕਿ ਗੁਰੂ ਸਾਹਿਬ ਜੀ ਦਾ ਹੁਕਮ ਹੈ, ਜਿਨ ਪੈ ਅਦਬ ਨਾ ਬਾਣੀ ਧਾਰਾ ਜਾਣਹੁ ਸੋ ਸਿੱਖ ਨਹੀਂ ਹਮਾਰਾ। ਜਿਸ ਨੇ ਗੁਰਬਾਣੀ ਦਾ ਅਦਬ ਤੇ ਸਤਿਕਾਰ ਨਹੀਂ ਕੀਤਾ, ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਉਹ ਸਿੱਖ ਹੀ ਨਹੀਂ। ਸਤਿਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਗੁਰੂ ਮਹਾਰਾਜ ਸਾਹਿਬ ਜੀ ਗੋਇੰਦਵਾਲ ਸਾਹਿਬ ਜੇ ਸਮੇਂ ਬਾਬਾ ਮੋਹਨ ਜੀ ਦੇ ਪਾਸੋਂ ਪੋਥੀਆਂ ਲੈਣ ਵਾਸਤੇ ਪਹੁੰਚੇ, ਤੇ ਗੁਰਸਿੱਖੋ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਦੋਂ ਬਾਬਾ ਮੋਹਨ ਜੀ ਦੇ ਪਾਸੋਂ ਪੋਥੀਆਂ ਲਈਆਂ ਤੇ ਗੁਰੂ ਸਾਹਿਬ ਪੋਥੀਆਂ ਲੈ ਕਰਕੇ ਵਾਪਸ ਅੰਮ੍ਰਿਤਸਰ ਸਾਹਿਬ ਨੂੰ ਆਉਣ ਲੱਗੇ, ਗੁਰਸਿੱਖਾਂ ਨੇ ਸਤਿਗੁਰੂ ਸਾਹਿਬ ਜੀ ਦੇ ਵਾਸਤੇ ਘੋੜਾ ਤਿਆਰ ਕੀਤਾ ਗੁਰੂ ਸਾਹਿਬ ਜੀ ਨੂੰ ਉੱਤੇ ਬਿਠਾਉਣ ਵਾਸਤੇ, ਪਰ ਸਤਿਗੁਰੂ ਸਾਹਿਬ ਜੀ ਨੇ ਹੱਥ ਵਿਚ ਚੌਰ ਸਾਹਿਬ ਲਿਆ। ਬਾਬਾ ਬੁੱਢਾ ਜੀ ਨੇ ਸਿਰ ਉੱਤੇ ਗੁਰਮੁਖੋ ਆਪ ਪੋਥੀਆਂ ਦਾ ਸਵਾਰਾ ਕੀਤਾ। ਗੁਰੂ ਮਹਾਰਾਜ ਸਾਹਿਬ ਜੀ ਹੱਥ ਵਿਚ ਚੌਰ ਸਾਹਿਬ ਲੈ ਕਰਕੇ ਨਾਲ ਨਾਲ ਤੁਰਨ ਲੱਗ ਪਏ। ਦੇਖੋ ਹੁਣ ਗੁਰੂ ਮਹਾਰਾਜ ਸਾਹਿਬ ਜੀ ਖੱਬੇ ਬੰਨੇ ਹੋ ਕਰਕੇ ਗੁਰੂ ਸਾਹਿਬ ਦੀ ਗੁਰਬਾਣੀ ਤੇ ਚੌਰ ਸਾਹਿਬ ਕਰ ਰਹੇ ਨੇ, ਪਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪੈਰੀ ਜੋੜਾ ਵੀ ਨਹੀਂ। ਇੰਨਾ ਜ਼ਿਆਦਾ ਸਤਿਕਾਰ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੇ ਗੁਰਬਾਣੀ ਦਾ ਕੀਤਾ। ਪੈਰੀ ਜੋੜਾ ਨਹੀਂ ਹੈ, ਨੰਗੇ ਪੈਰੀ ਸਤਿਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਗੋਇੰਦਵਾਲ ਸਾਹਿਬ ਤੋਂ ਲੈ ਕਰਕੇ ਅੰਮ੍ਰਿਤਸਰ ਸਾਹਿਬ ਤੱਕ ਗੁਰਮੁਖੋ ਨੰਗੇ ਪੈਰੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਗੁਰਬਾਣੀ ਦੀਆਂ ਪੋਥੀਆਂ ਦੇ ਉੱਤੇ ਚੌਰ ਸਾਹਿਬ ਕਰਦੇ ਉਥੋਂ ਤੱਕ ਪਹੁੰਚੇ। ਇੰਨਾ ਸਤਿਕਾਰ ਕੀਤਾ ਗੁਰਬਾਣੀ ਦਾ। ਤੇ ਗੁਰੂ ਮਹਾਰਾਜ ਸਾਹਿਬ ਜੀ ਨੇ ਜਿਸ ਸਮੇਂ ਪੋਥੀਆਂ ਨੂੰ ਗੁਰਮੁਖੋ ਜਿਸ ਸਮੇਂ ਗੁਰੂ ਸਾਹਿਬ ਜੀ ਨੇ ਗੁਰਬਾਣੀ ਦਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਸਰੂਪ ਤਿਆਰ ਕਰਕੇ ਕੋਠਾ ਸਾਹਿਬ ਵਿਖੇ ਜਦੋਂ ਵਿਰਾਜ ਸੁਖ ਆਸਣ ਕਰਵਾਇਆ ਨਾ, ਉਸ ਦਿਨ ਤੋਂ ਸਤਿਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਉਸ ਦਿਨ ਤੋਂ ਫਿਰ ਗੁਰਮੁਖੋ ਪਲੰਘੇ ਦੇ ਉੱਤੇ ਨਹੀਂ ਸਨ ਸੌਂਦੇ। ਗੁਰੂ ਮਹਾਰਾਜ ਸਾਹਿਬ ਜੀ ਥੱਲੇ ਆਸਣ ਲਗਾ ਕਰਕੇ ਸੌਂਦੇ ਸਨ ਤੇ ਪਲੰਘੇ ਦੇ ਉੱਤੇ ਸਤਿਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਜਿਹੜਾ ਸਰੂਪ ਹੈ ਗੁਰਮੁਖੋ ਉੱਥੇ ਸੁਖ ਆਸਣ ਕਰਕੇ ਉੱਥੇ ਸੰਤੋਖ ਕਰਕੇ ਉੱਥੇ ਗੁਰੂ ਸਾਹਿਬ ਜੀ ਨੂੰ ਬਿਰਾਜਦੇ ਸਨ। ਦੇਖੋ ਇੰਨਾ ਜ਼ਿਆਦਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗੁਰਬਾਣੀ ਦਾ ਸਤਿਕਾਰ ਕੀਤਾ। ਇਸ ਕਰਕੇ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਉਪਦੇਸ਼ ਦਿੱਤਾ, ਗੁਰਮੁਖੋ ਇਹ ਜਿਹੜੀ ਗੁਰਬਾਣੀ ਹੈ ਨਾ, ਇਹ ਪਰਮੇਸ਼ਰ ਦਾ ਸਰੂਪ ਹੈ, ਕਿਉਂਕਿ ਪੋਥੀ ਪਰਮੇਸ਼ਰ ਕਾ ਥਾਨ। ਜਿਹੜੀਆਂ ਪੋਥੀਆਂ ਹਨ ਜਿਨ੍ਹੇ ਗੁੜਕੇ ਸਾਹਿਬ ਆਦਿਕ, ਜੋ ਸਤਿਗੁਰੂ ਸਾਹਿਬ ਜੀ ਦਾ ਸਰੂਪ ਹੈ, ਇਹ ਗੁਰਮੁਖੋ ਪਰਮੇਸ਼ਰ ਦਾ ਸਥਾਨ ਹੈ, ਪਰਮੇਸ਼ਰ ਵਾਹਿਗੁਰੂ ਦਾ ਸਰੂਪ ਹਨ। ਇਸ ਕਰਕੇ ਘਰਾਂ ਦੇ ਵਿੱਚ ਅਸੀਂ ਗੁੜਕੇ ਸਾਹਿਬ ਹੁੰਦੇ ਹਨ, ਗੁਰਮੁਖੋ ਉਹਨਾਂ ਗੁੜਕੇ ਸਾਹਿਬਾਂ ਨੂੰ ਕਦੀ ਵੀ ਵੇਖਿਓ ਕਿਤੇ ਜਦੋਂ ਸੌਂਦੇ ਜੇ ਉਹਨਾਂ ਨੂੰ ਪੈਰ ਨਾ ਕਰਿਆ ਕਰੋ। ਕਈ ਵਾਰ ਅਨੇਕਾਂ ਹੀ ਘਰਾਂ ਦੇ ਵਿੱਚ ਗੁੜਕੇ ਸਾਹਿਬ ਹੁੰਦੇ ਨੇ, ਉਹ ਪੈਰਾਂ ਵੱਲ ਹੁੰਦੇ ਨੇ, ਇਸ ਕਰਕੇ ਸਰਾਣੇ ਵੱਲ ਹੋਣ, ਪੈਰ ਨਾ ਹੋਇਆ ਕਰਨ। ਤੇ ਇਸ ਤਰੀਕੇ ਦੇ ਨਾਲ ਕਦੀ ਵੀ ਕਿਸੇ ਗੁੜਕੇ ਸਾਹਿਬ ਪੋਥੀ ਆਦਿਕ ਨੂੰ ਜੂਠੇ ਹੱਥ ਨਹੀਂ ਲਾਉਣੇ, ਸਤਿਕਾਰ ਕਰਨਾ ਉੱਚੀ ਜਗ੍ਹਾ ਉੱਤੇ, ਗੁਰਮੁਖੋ ਰੱਖਣਾ ਉੱਚੀ ਜਗ੍ਹਾ ਉੱਤੇ, ਸਤਿਕਾਰ ਦੇ ਨਾਲ ਉੱਚੀ ਜਗ੍ਹਾ ਉੱਤੇ ਰੱਖੋ ਪੋਥੀਆਂ ਆਦਿਕ, ਸਤਿਕਾਰ ਕਰੋ ਵੱਧ ਤੋਂ ਵੱਧ ਜਿੰਨਾ ਹੋ ਸਕਦਾ ਉਹਨਾਂ ਗੁਰਬਾਣੀ ਦਾ ਸਤਿਕਾਰ ਕਰਨਾ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਜਦੋਂ ਆਪਾਂ ਸਰੂਪ ਲੈ ਕਰਕੇ ਜਾਂਦੇ ਹਾਂ, ਕਿਤੇ ਵੀ ਕੋਈ ਗੁਰਸਿੱਖ ਸਰੂਪ ਲੈ ਕਰਕੇ ਜਾਂਦਾ ਹੋਵੇ ਗੁਰਬਾਣੀ ਦਾ, ਤੇ ਗੁਰਸਿੱਖੋ ਉਸ ਸਰੂਪ ਤੇ ਜਦੋਂ ਦਰਸ਼ਨ ਹੁੰਦੇ ਹੋਣ ਉਸੇ ਵੇਲੇ ਜੋੜਾ ਲਾਹ ਕਰਕੇ ਖਲੋ ਜਾਇਆ ਕਰੋ। ਗੁਰੂ ਮਹਾਰਾਜ ਸਾਹਿਬ ਜੀ ਦੇ ਜਦੋਂ ਦਰਸ਼ਨ ਹੁੰਦੇ ਨੇ, ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਾਂਦੇ ਨੇ, ਇਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਸਤਿਕਾਰ ਕਰਨਾ, ਵੱਧ ਤੋਂ ਵੱਧ ਸਤਿਕਾਰ ਕਰਨਾ, ਕਿਉਂਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਗੁਰਬਾਣੀ ਐਸੀ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਜਨ ਨਾਨਕ ਬੋਲੇ ਬ੍ਰਹਮ ਵਿਚਾਰ, ਜੋ ਸੁਣੈ ਕਮਾਵੇ ਸੋ ਉਤਰੈ ਪਾਰ। ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਇਹ ਤੇ ਬ੍ਰਹਮ ਦੀ ਵਿਚਾਰ ਹੈ। ਗੁਰਸਿੱਖੋ ਜੋ ਸੁਣੈ ਕਮਾਵੇ, ਜਿਹੜਾ ਸੁਣ ਕਰਕੇ ਇਸ ਗੁਰਬਾਣੀ ਦੀ ਕਮਾਈ ਕਰੇਗਾ, ਨਾਮ ਨੂੰ ਜਪੇਗਾ, ਸੋ ਉਤਰੈ ਪਾਰ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖੋ ਉਹਦਾ ਇਸ ਸੰਸਾਰ ਤੋਂ ਪਾਰ ਉਤਾਰਾ ਹੋ ਜਾਵੇਗਾ, ਜਨਮ ਨਾ ਮਰੇ ਨਾ ਆਵੇ ਜਾਏ। ਕਹਿੰਦੇ ਨਾ ਤੇ ਜੰਮੇਗਾ, ਨਾ ਮਰੇਗਾ, ਨਾ ਆਵੇ ਜਾਏ ਗੁਰਮੁਖੋ, ਨਾ ਸੰਸਾਰ ਤੇ ਉਸਦਾ ਆਉਣਾ ਜਾਣਾ ਬਣੇਗਾ। ਉਸ ਮਨੁੱਖ ਦੀ 84 ਲੱਖ ਜੂਨ ਕੱਟੀ ਜਾਵੇਗੀ, ਹਰ ਸੇਤੀ ਉਹ ਬ੍ਰਹਿ ਸਮਾਏ। ਉਹ ਜਿਹੜਾ ਜੀਵ ਹੈ ਨਾ, ਉਹ ਪਰਮੇਸ਼ਰ ਵਿੱਚ ਜਾ ਕਰਕੇ ਸਮਾ ਜਾਵੇਗਾ, ਉਸ ਉੱਤੇ ਰਹਿਮਤ ਹੋ ਜਾਵੇਗੀ। ਤੇ ਗੁਰੂ ਸਾਹਿਬ ਜੀ ਕਹਿੰਦੇ ਗੁਰਸਿੱਖੋ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਇਹ ਤੇ ਧੁਰ ਤੋਂ ਉਸ ਪਰਮੇਸ਼ਰ ਵਾਹਿਗੁਰੂ ਦੀ ਗੁਰਬਾਣੀ ਹੈ, ਜਿਸ ਨੇ ਸਾਰੀਆਂ ਹੀ ਜੀਵ ਦੀਆਂ ਜਿਹੜੀਆਂ ਚਿੰਤਾ ਹਨ ਨਾ, ਉਹ ਮੇਟ ਦਿੱਤੀਆਂ ਹਨ। ਐਸੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਇਹ ਗੁਰਬਾਣੀ ਹੈ। ਇਸ ਕਰਕੇ ਗੁਰੂ ਮਹਾਰਾਜ ਸਾਹਿਬ ਜੀ ਸਾਨੂੰ ਉਪਦੇਸ਼ ਦਿੰਦੇ ਨੇ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸ਼ੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਐਸੀ ਉਸ ਮਾਲਕ ਦੀ ਬਾਣੀ ਹੈ। ਗੁਰਸਿੱਖੋ ਜਿਸ ਗੁਰਬਾਣੀ ਨੂੰ ਸੁਣਨ ਦੇ ਨਾਲ, ਜਿਸ ਗੁਰਬਾਣੀ ਨੂੰ ਪੜਨ ਦੇ ਨਾਲ ਕੀ ਪ੍ਰਾਪਤ ਹੁੰਦਾ? ਜਲਨ ਬੁਝੀ, ਜਲਨ ਜਿਹੜੀ ਹੈ ਨਾ, ਉਹ ਨਾਸ ਹੋ ਜਾਂਦੀ ਵਿਸ਼ੇ ਵਕਾਰਾਂ ਦੀ। ਤੇ ਪ੍ਰਾਪਤ ਕੀ ਹੁੰਦਾ ਜੇ ਵਿਸ਼ੇ ਵਿਕਾਰਾਂ ਦੀ ਜਲਨ ਨਾਸ ਹੋ ਜਾਂਦੀ ਹੈ, ਤ੍ਰਿਸ਼ਨਾ ਦੀ ਅੱਗ ਨਾਸ ਹੋ ਜਾਂਦੀ ਹੈ, ਸਤਿਗੁਰ ਕਾ ਦਰਸ਼ਨ ਪਾਏ ਜੀ ਉਹ ਜੀਵ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨਾਂ ਦੀ ਪ੍ਰਾਪਤੀ ਕਰ ਲੈਂਦਾ, ਪਰਮੇਸ਼ਰ ਦੇ ਵਿੱਚ ਭੇਦ ਹੋ ਜਾਂਦਾ। ਤੇ ਗੁਰਸਿੱਖਾ ਜੇ ਕਿਸੇ ਵੀ ਪਦਾਰਥ ਦੀ ਤੈਨੂੰ ਲੋੜ ਹੈ ਨਾ, ਇਹ ਪਦਾਰਥ ਮਿਲਦੇ ਕਿੱਥੋਂ ਨੇ? ਇਹ ਗੁਰਬਾਣੀ ਦੇ ਵਿੱਚੋਂ। ਬਾਣੀ ਗੁਰੂ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ, ਅੰਮ੍ਰਿਤ ਸਾਰੇ। ਗੁਰਮੁਖੋ ਸਾਰੇ ਹੀ ਪਦਾਰਥ, ਸਾਰੀਆਂ ਚੀਜ਼ਾਂ ਗੁਰਬਾਣੀ ਦੇ ਵਿੱਚ ਨੇ, ਜੋ ਚਾਹੁੰਦਾ ਲੈ ਲੈ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਇਸ ਗੁਰਬਾਣੀ ਦਾ ਸਤਿਕਾਰ ਕਰ, ਗੁਰਬਾਣੀ ਨੂੰ ਪੜ੍ਹਨਾ ਕਰ। ਜਿਹੜੀ ਗੁਰਬਾਣੀ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨ ਮਨ ਤੇ ਟਾਰੀ ਰੇ। ਜਿਸ ਗੁਰਬਾਣੀ ਨੂੰ ਨਿਮਖ ਮਾਤਰ ਵੀ ਮਨ ਤੋਂ ਉਸ ਮਾਲਕ ਨੇ ਟਾਲਿਆ, ਐਸੀ ਗੁਰਬਾਣੀ ਹੈ। ਦਰਸਨ ਪਰਸਨ ਸਰਸਨ ਹਰਸਨ, ਰੰਗ ਰੰਗੀ ਕਰਤਾਰੀ ਰੇ, ਤਿੰਨ ਰਾਮ ਗੁਰ ਗਮ ਹਰ ਦਮ ਨਹ ਜਮ, ਹਰ ਕੰਠ ਨਾਨਕ ਉਰ ਹਾਰੀ ਰੇ। ਜਿਸ ਗੁਰਬਾਣੀ ਗੁਰਮੁਖ ਪਿਆਰਿਓ, ਤਿੰਨ ਰਾਮ ਤਿੰਨ ਮਾਤਰ ਉਚਾਰਨ ਦੇ ਨਾਲ, ਤੇ ਗੁਰਮੁਖ ਕੋਈ ਗਮ ਨਹੀਂ, ਜਮਾ ਦਾ ਰਸਤਾ ਨਹੀਂ, ਜਦੋਂ ਜੀਵ ਕੀ ਆ, ਹਰ ਕੰਠ ਨਾਨਕ ਉਰ ਹਾਰੀ ਰੇ। ਕੰਠ ਇਸ ਗੁਰਬਾਣੀ ਨੂੰ ਕੰਠ ਦੇ ਵਿਚ ਰੱਖਦਾ, ਐਸੀ ਇਹ ਮਾਲਕ ਵਾਹਿਗੁਰੂ ਦੀ ਗੁਰਬਾਣੀ ਹੈ। ਇਸ ਕਰਕੇ ਇਹ ਗੁਰਸਿੱਖਾ, ਐਸੀ ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਗੁਰਬਾਣੀ, ਗੁਰੂ ਮਹਾਰਾਜ ਸਾਹਿਬ ਕਹਿੰਦੇ ਜੀਵ ਨੂੰ ਨਿਰਮਲ ਕਰ ਦੇਣ ਵਾਲੀ, ਪਵਿੱਤਰ ਕਰ ਦੇਣ ਵਾਲੀ ਇਹ ਗੁਰਬਾਣੀ ਹੈ। ਤੇ ਜੀਵ ਦਾ ਮਨ ਨਿਰਮਲ ਹੋ ਜਾਂਦਾ ਜਿਸ ਗੁਰਬਾਣੀ ਨੂੰ ਪੜ੍ਹਨ ਦੇ ਨਾਲ। ਗੁਰ ਕੀ ਬਾਣੀ ਨਿਰਮਲੀ ਹਰ ਰਸ ਪੀਆਇਆ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ, ਗੁਰੂ ਸਾਹਿਬ ਜੀ ਦੀ ਇਹ ਜਿਹੜੀ ਗੁਰਬਾਣੀ ਹੈ ਨਾ, ਇਹ ਗੁਰਸਿੱਖੋ ਨਿਰਮਲੀ ਉਜਲ ਕਰ ਦੇਣ ਵਾਲੀ ਜੀਵ ਨੂੰ ਹੈ। ਤੇ ਉਹ ਮਾਲਕ ਵਾਹਿਗੁਰੂ ਦਾ ਜਿਹੜਾ ਨਾਮ ਰੂਪੀ ਰਸ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਗੁਰਬਾਣੀ ਪੜ੍ਹਨ ਦੇ ਨਾਲ, ਸੁਣਦੇ ਨਾਲ ਹੀ ਜੀਵ ਨੂੰ ਪੀਣ ਵਾਸਤੇ ਮਿਲਦਾ ਹੈ।
ਹਰ ਰਸ ਜਿਨੀ ਚਾਖਿਆ, ਅਨ ਰਸ ਠਾਕੁਰ ਹਾਇਆ।
ਤੇ ਜਿਨ੍ਹਾਂ ਨੇ ਐਸਾ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਰਸ ਚੱਖ ਲਿਆ, ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਗੁਰਸਿੱਖੋ ਜਿਨ੍ਹਾਂ ਨੇ ਐਸੇ ਪਰਮੇਸ਼ਰ ਦੇ ਨਾਮ ਦੇ ਰਸ ਨੂੰ ਚੱਕ ਲਿਆ ਨਾ, ਉਹਨਾਂ ਨੂੰ ਹੋਰ ਹੁਣ ਰਸ ਜਿਹੜੇ ਚੰਗੇ ਹੀ ਨਹੀਂ ਲੱਗਦੇ। ਭਗਤ ਫਰੀਦ ਜੀ ਹੋਏ ਨੇ, ਮਾਤਾ ਨੇ ਕਿਹਾ, ਫਰੀਦ ਖੁਦਾ ਦਾ ਨਾਮ ਲਿਆ ਕਰ, ਬੰਦਗੀ ਕਰਿਆ ਕਰ, ਸਿਮਰਨ ਕਰਿਆ ਕਰ। ਮਾਤਾ, ਜੇ ਮੈਂ ਸਿਮਰਨ ਕਰਾਂਗਾ ਤੇ ਮੈਨੂੰ ਕੀ ਪ੍ਰਾਪਤ ਹੋਵੇਗਾ? ਮਾਤਾ ਕਹਿਣ ਲੱਗੀ, ਪੁੱਤ ਉਹ ਖੁਦਾ ਤੈਨੂੰ ਸ਼ੱਕਰ ਦੇਵੇਗਾ ਖਾਣ ਵਾਸਤੇ। ਭਗਤ ਫਰੀਦ ਜੀ ਨੂੰ ਸ਼ੱਕਰ ਬਹੁਤ ਚੰਗੀ ਲੱਗਦੀ ਸੀ। ਮਾਤਾ ਨੇ ਆਪਣੇ ਪੁੱਤ ਦੇ ਸੁਭਾਅ ਨੂੰ ਜਾਣ ਕਰਕੇ ਉਹ ਲਾਲਚ ਦੇ ਦਿੱਤੀ। ਹੁਣ ਮੁਸੱਲਾ ਜਿਹੜਾ ਵਿਛਾ ਕਰਕੇ, ਤੇ ਜਦੋਂ ਭਗਤ ਫਰੀਦ ਜੀ ਬੰਦਗੀ ਕਰਦੇ ਹਨ ਤੇ ਮਾਤਾ ਉਹ ਮੁਸੱਲੇ ਦੇ ਹੇਠਾਂ ਪਹਿਲਾਂ ਹੀ ਇੱਕ ਸ਼ੱਕਰ ਦੀ ਪੁੜੀ ਬੰਨ ਦਿੰਦੀ ਹੈ। ਪਹਿਲੇ ਦਿਨ ਬੰਦਗੀ ਕੀਤੀ, ਨਾਮ ਜਪਿਆ, ਮੁਸੱਲਾ ਚੁੱਕਿਆ ਤੇ ਥੱਲਿਓ ਕੀ ਨਿਕਲੀ? ਸ਼ੱਕਰ ਦੀ ਪੁੜੀ। ਛੱਕ ਕਰਕੇ ਬੜੇ ਖੁਸ਼ ਹੋਏ ਕਿ ਉਸ ਖੁਦਾ ਨੇ ਦਿੱਤੀ ਹੈ, ਪਰਮੇਸ਼ਰ ਨੇ ਦਿੱਤੀ ਹੈ। ਇਸੇ ਪ੍ਰਕਾਰ ਸਮਾਂ ਬਤੀਤ ਹੁੰਦਾ ਗਿਆ। ਇੱਕ ਦਿਨ ਗੁਰਮੁਖੋ ਮਾਤਾ ਭੁੱਲ ਗਈ ਰੱਖਣੀ ਉਸ ਸ਼ੱਕਰ ਦੀ ਪੁੜੀ। ਮਾਤਾ ਨੇ ਅਰਦਾਸ ਕੀਤੀ, ਬੇਨਤੀ ਕੀਤੀ, ਹੇ ਪਰਮੇਸ਼ਰ, ਜੇ ਅੱਜ ਮੇਰੇ ਪੁੱਤ ਨੂੰ ਇਹ ਸ਼ੱਕਰ ਨਾ ਮਿਲੀ ਖਾਣ ਵਾਸਤੇ ਤੇ ਸ਼ਰਧਾ ਟੁੱਟ ਸਕਦੀ। ਤੋ ਉਸ ਵੇਲੇ ਕਹਿੰਦੇ, ਜਦੋਂ ਮਸੱਲਾ ਚੁੱਕਿਆ, ਜਿੰਨੀ ਜਗ੍ਹਾ ਤੇ ਮਸੱਲਾ ਵਿਛਿਆ ਸੀ ਉਨੀ ਜਗ੍ਹਾ ਸਾਰੀ ਸ਼ੱਕਰ ਦੀ ਬਣ ਗਈ, ਰੱਜ ਕੇ ਖਾਧੀ। ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਪੈ ਗਿਆ ਭਗਤ ਫਰੀਦ ਜੀ ਦਾ। ਬਾਹਰ ਭਗਤੀ ਕਰਨ ਵਾਸਤੇ ਚਲੇ ਗਏ। ਬਾਹਰ ਭਗਤੀ ਕਰਕੇ ਜਦੋਂ 12 ਸਾਲਾਂ ਬਾਅਦ ਘਰ ਦੇ ਵਿੱਚ ਆਏ ਤੇ ਉਸ ਸਮੇਂ ਮਾਤਾ ਕਹਿਣ ਲੱਗੀ, ਪੁੱਤ ਤੈਨੂੰ ਮੈਂ ਬੜੇ ਹੀ ਪਦਾਰਥ ਛਕਾਏ ਨੇ, ਤੈਨੂੰ ਮੈਂ ਖੰਡ ਵੀ ਖਵਾਈ, ਸ਼ੱਕਰ ਵੀ ਖਵਾਈ, ਮਿਸ਼ਰੀ ਖਵਾਈ, ਸ਼ਹਿਦ ਖਵਾਇਆ, ਸਭ ਕੁਛ ਹੀ ਖਵਾਇਆ, ਪਰ ਮੈਨੂੰ ਇਹ ਦੱਸ, ਜਿਹੜਾ ਤੂੰ ਨਾਮ ਜਪ ਕੇ ਆਇਆ ਨਾ ਉਸ ਪਰਮੇਸ਼ਰ ਦਾ, ਉਹ ਪਰਮੇਸ਼ਰ ਦੇ ਨਾਮ ਦਾ ਰਸ ਕਿਹੋ ਜਿਹਾ? ਤੇ ਗੁਰਮੁਖੋ ਸਵੇਰੇ ਭਗਤ ਫਰੀਦ ਜੀ ਨੇ ਪਾਵਨ ਗੁਰਬਾਣੀ ਦੇ ਵਿੱਚ ਉਪਦੇਸ਼ ਦਿੱਤਾ, ਫਰੀਦਾ ਸੱਕਰ ਖੰਡ ਨਵਾਤ ਗੁੜ ਪਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਣ ਦੁੱਧ। ਤੇ ਮਾਤਾ, ਸੱਕਰ ਵੀ ਖਾਧੀ, ਦੁੱਧ ਵੀ ਪੀਤਾ, ਨਵਾਤ ਮਿਸ਼ਰੀ ਵੀ ਖਾਧੀ, ਸਾਰੇ ਪਦਾਰਥ ਛਕਾਏ ਨੇ ਤੂੰ, ਠੀਕ ਹੈ ਮਿੱਠੇ ਨੇ, ਇਹਨਾਂ ਦੀ ਮਿਠਾਸ ਤੇ ਉਹਨਾਂ ਤੱਕ ਰਹਿੰਦੀ ਹੈ ਜਿੰਨਾ ਤੱਕ ਅਸੀਂ ਜ਼ਬਾਨ ਦੇ ਨਾਲ ਖਾਂਦੇ ਹਾਂ, ਤੇ ਉਹਨਾਂ ਤੱਕ ਇਸ ਜ਼ਬਾਨ ਦੀ ਮਿਠਾਸ ਰਹਿੰਦੀ ਹੈ, ਪਰ ਜਿਹੜਾ ਪਰਮੇਸ਼ਰ ਦੇ ਨਾਮ ਦੇ ਵਿੱਚ ਰਸ ਹੈ ਨਾ, ਉਹ ਤੇ ਕਦੇ ਵਿਸਰਦਾ ਹੀ ਨਹੀਂ, ਜਦੋਂ ਆਉਣ ਲੱਗ ਜਾਵੇ ਉਹ ਤੇ ਫਿਰ ਜਾਂਦਾ ਹੀ ਨਹੀਂ। ਇਸ ਕਰਕੇ ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਣ ਦੁੱਧ, ਇਹ ਸਾਰੀਆਂ ਚੀਜ਼ਾਂ ਹੋਰ ਮਿੱਟੀਆਂ ਤੇ ਹਨ, ਪਰ ਪਰਮੇਸ਼ਰ ਦੇ ਨਾਮ ਦਾ ਜਿਹੜਾ ਰਸ ਹੈ ਉਹਦੇ ਬਰਾਬਰ ਨਹੀਂ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਉਪਦੇਸ਼ ਦਿੰਦੇ ਨੇ, ਹਰ ਰਸ ਜਿਨੀ ਚੱਖਿਆ। ਤੇ ਗੁਰਸਿੱਖੋ, ਜਿਨ੍ਹਾਂ ਨੇ ਇਹੋ ਜਿਹਾ ਪਰਮੇਸ਼ਰ ਦੇ ਨਾਮ ਦਾ ਹਰੀ ਦਾ ਰਸ ਚੱਕ ਲਿਆ ਨਾ, ਅਨਰਸ ਠਾਕ ਰਹਾਇਆ, ਕਹਿੰਦੇ ਉਹਨਾਂ ਨੇ ਹੋਰ ਜਿਹੜੇ ਰਸ ਸਨ ਉਹ ਸਾਰੇ ਰੋਕ ਹੀ ਦਿੱਤੇ, ਉਹ ਹੋਰ ਰਸ ਹੁਣ ਉਹਨਾਂ ਨੂੰ ਕੋਈ ਵੀ ਚੰਗਾ ਨਹੀਂ ਲੱਗਦਾ ਹੈ।
ਹਰ ਰਸ ਪੀ ਸਦਾ ਤ੍ਰਿਪਤ ਭਏ, ਫਿਰ ਤ੍ਰਿਸ਼ਨਾ ਭੁੱਖ ਗਵਾਇਆ।
ਇਹ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਰਸ ਨੂੰ, ਗੁਰਮੁਖੋ ਜਿਨ੍ਹਾਂ ਨੇ ਪੀ ਲਿਆ, ਪੀ ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਰਸ ਨੂੰ ਪੀ ਕਰਕੇ ਫਿਰ ਤ੍ਰਿਪਤ ਹੋ ਗਏ। ਕਿਉਂਕਿ ਹੋਰ ਜਿਹੜੇ ਰਸ ਹਨ, ਹੋਰਨਾਂ ਰਸਾਂ ਨੂੰ ਅਸੀਂ ਜਿੰਨਾ ਮਰਜ਼ੀ ਹੀ ਭੋਗੀ ਜਾਈਏ, ਜਿੰਨਾ ਹੋਰ ਰਸਾਂ ਨੂੰ ਅਸੀਂ ਜਿੰਨਾ ਮਰਜ਼ੀ ਖਾਂਦੇ ਪੀਂਦੇ ਜਾਈਏ, ਗੁਰਮੁਖੋ ਜੀਵ ਤ੍ਰਿਪਤ ਨਹੀਂ ਹੋਵੇਗਾ, ਰੱਜਦਾ ਹੀ ਨਹੀਂ। ਕਿੰਨੇ ਅਸੀਂ ਕਿੰਨੀ ਉਮਰ ਬਤੀਤ ਕਰ ਲਈ ਹੈ, ਸ਼ੁਰੂ ਤੋਂ ਬਾਲ ਅਵਸਥਾ ਤੋਂ ਲੈ ਕਰਕੇ ਗੁਰਮੁਖੋ ਅਸੀਂ ਕਿੰਨੀਆਂ ਕਿੰਨੀਆਂ ਉਮਰਾਂ ਭੋਗ ਲਈਆਂ ਨੇ, ਪਰ ਅਸੀਂ ਤ੍ਰਿਪਤ ਨਹੀਂ ਹੋਏ, ਕਿਉਂਕਿ ਰੱਜੇ ਹੀ ਨਹੀਂ। ਇਸ ਜਨਮ ਨੂੰ ਤੇ ਛੱਡੋ, ਪਤਾ ਹੀ ਨਹੀਂ ਪਿੱਛੇ ਕਿੰਨੇ ਜਨਮਾਂ ਤੋਂ ਤੁਰੇ ਆ ਰਹੇ ਹਾਂ ਤੇ ਰਸਾਂ ਨੂੰ ਹੀ ਭੋਗਦੇ ਆ ਰਹੇ ਹਾਂ ਨਾ, ਪਰ ਅਸੀਂ ਤ੍ਰਿਪਤ ਨਹੀਂ ਹੋਏ। ਹੁਣ ਤ੍ਰਿਪਤ ਜੀਵ ਕਿਵੇਂ ਹੁੰਦਾ? ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਹਰ ਰਸ ਪੀ ਸਦਾ ਤ੍ਰਿਪਤ ਭਏ। ਜਿਨ੍ਹਾਂ ਨੇ ਹਰੀ ਪਰਮੇਸ਼ਰ ਦੇ ਨਾਮ ਦਾ ਰਸ ਪੀ ਲਿਆ, ਜਿਨ੍ਹਾਂ ਨੇ ਉਸ ਮਾਲਕ ਦੇ ਨਾਮ ਦਾ ਰਸ ਪੀ ਲਿਆ ਨਾ, ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਉਹ ਪਰਮੇਸ਼ਰ ਦੇ ਨਾਮ ਦੇ ਰਸ ਨੂੰ ਪੀ ਕਰਕੇ ਮਨੁੱਖ ਤ੍ਰਿਪਤ ਹੋ ਗਏ ਨੇ, ਫਿਰ ਤ੍ਰਿਸ਼ਨਾ ਭੁੱਖ ਗਵਾਇਆ। ਕਹਿੰਦੇ ਜਿਹੜੀ ਤ੍ਰਿਸ਼ਨਾ ਲੱਗੀ ਸੀ ਨਾ ਪਦਾਰਥਾਂ ਨੂੰ ਛਕਣ ਦੀ, ਤ੍ਰਿਸ਼ਨਾ ਜਿਹੜੀ ਸੀ ਪਦਾਰਥਾਂ ਨੂੰ ਭੋਗਣ ਦੀ, ਗੁਰਮੁਖ ਪਿਆਰੇ, ਉਹ ਸਾਰੀਆਂ ਤ੍ਰਿਸ਼ਨਾ ਜਿਹੜੀਆਂ ਨਾਸ ਹੋ ਗਈਆਂ ਹਨ।
ਹਰ ਰਸ ਪੀ ਸਦਾ ਤ੍ਰਿਪਤ ਭਏ, ਫਿਰ ਤ੍ਰਿਸ਼ਨਾ ਭੁੱਖ ਗਵਾਇਆ।
ਤੇ ਉਹ ਮਨੁੱਖ ਜਿਨ੍ਹਾਂ ਨੇ ਮਾਲਕ ਦੇ ਨਾਮ ਨੂੰ ਜਪ ਲਿਆ, ਜਿਨ੍ਹਾਂ ਨੇ ਨਾਮ ਦੀ ਪ੍ਰਾਪਤੀ ਕਰ ਲਈ, ਗੁਰਮੁਖੋ ਹਰੀ ਪਰਮੇਸ਼ਰ ਵਾਹਿਗੁਰੂ ਦੇ ਰਸ ਦੀ ਪ੍ਰਾਪਤੀ ਕਰ ਲਈ, ਉਹ ਫਿਰ ਇਸ ਰਸ ਨੂੰ, ਨਾਮ ਰਸ ਨੂੰ ਪੀ ਕਰਕੇ ਤ੍ਰਿਪਤ ਹੋ ਗਏ ਹਨ। ਉਹਨਾਂ ਦੀ ਤ੍ਰਿਸ਼ਨਾ, ਭੁੱਖ, ਸਭ ਕੁਛ ਨਾਸ ਹੋ ਗਈ ਹੈ।
ਲੋਕ ਮਹੱਲਾ ਤੀਜਾ, ਫਿਰ ਖੁਸ਼ੀਏ ਧਨ ਰਾਵੀਏ, ਧਨ ਉਰ ਨਾਮ ਸਿਗਾਰ।
ਤੀਸਰੇ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਅੱਗੇ ਸ਼ਬਦੇ ਰਾਹੀਂ ਆਪਾਂ ਨੂੰ ਰਹਿਮਤਾਂ ਕਰ ਰਹੇ ਨੇ। ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਗੁਰਸਿੱਖੋ, ਜਿਸ ਜੀਵ ਰੂਪ ਇਸਤਰੀ ਨੇ ਨਾਮ ਰੂਪੀ ਸ਼ਿੰਗਾਰ ਧਾਰਨ ਕਰ ਲਿਆ, ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਗੁਰਸਿੱਖੋ, ਤੇ ਜਿਸ ਨੇ ਨਾਮ ਰੂਪੀ ਸ਼ਿੰਗਾਰ ਧਾਰਨ ਕਰਕੇ ਤੇ ਆਪਣੇ ਹਿਰਦੇ ਦੇ ਵਿਚ ਧਨ ਰਾਵੀਏ, ਉਸ ਜੀਵ ਰੂਪ ਇਸਤਰੀ ਨੇ ਪਤੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਉਚਾਰਿਆ, ਫਿਰ ਖੋਸੀਏ, ਗੁਰਮੁਖੋ, ਉਸ ਜੀਵ ਰੂਪ ਇਸਤਰੀ ਦੇ ਉੱਤੇ ਪਤੀ ਪਰਮੇਸ਼ਰ ਵਾਹਿਗੁਰੂ ਖੁਸ਼ ਹੈ। ਕੋਈ ਜੀਵ ਰੂਪ ਇਸਤਰੀ ਉਸ ਮਾਲਕ ਨੂੰ ਚੰਗੀ ਲੱਗਦੀ ਹੈ ਜਿਸ ਨੇ ਗੁਰਸਿੱਖੋ ਨਾਮ ਨੂੰ ਧਾਰਨ ਕੀਤਾ ਹੈ।
ਨਾਨਕ ਧਨ ਆਗੈ ਖੜੀ ਸੋਭਾਵੰਤੀ ਨਾਰ।
ਤੇ ਇਹੋ ਜੀ ਸੋਭਾਵੰਤੀ ਸ੍ਰੇਸ਼ਟ ਗੁਣਾਂ ਵਾਲੀ ਜਿਹੜੀ ਇਸਤਰੀ ਹੈ ਨਾ, ਜਿਸ ਨੇ ਗੁਰਮੁਖੋ ਨਾਮ ਰੂਪੀ ਸ਼ਿੰਗਾਰ ਬਣਾਇਆ, ਹਿਰਦੇ ਚ ਪਰਮੇਸ਼ਰ ਦੇ ਨਾਮ ਨੂੰ ਉਚਾਰਦੀ ਹੈ, ਤੇ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਗੁਰਸਿੱਖੋ, ਧਨ ਆਗੈ ਖੜੀ, ਉਹ ਜੀਵ ਰੂਪ ਇਸਤਰੀ ਸਾਹਮਣੇ ਪਤੀ ਪਰਮੇਸ਼ਰ ਵਾਹਿਗੁਰੂ ਦੇ ਸਨਮੁਖ ਹੋ ਕਰਕੇ ਖਲੋਤੀ ਤੇ ਸੋਭਾ ਪਾ ਰਹੀ ਹੈ।
ਮਹੱਲਾ ਪਹਿਲਾ, ਸਸਰ ਪਈ ਹੈ ਕੰਤ ਕੀ, ਕੰਤ ਅਗਮ ਅਥਾਹੋ।
ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਗੁਰਸਿੱਖੋ, ਕੰਤ ਕੀ ਹੈ? ਪਤੀ ਪਰਮੇਸ਼ਰ ਵਾਹਿਗੁਰੂ। ਅਤੇ ਸਸਰ ਪਈ ਹੈ, ਕਹਿੰਦੇ ਗੁਰਸਿੱਖੋ, ਪਰਲੋਕ ਦੇ ਵਿਚ ਉਹੀ ਜੀਵ ਰੂਪ ਇਸਤਰੀਆਂ ਜਿਨ੍ਹਾਂ ਨੇ ਸ੍ਰੇਸ਼ਟ ਗੁਣ ਧਾਰਨ ਕਰ ਲਏ ਨੇ, ਉਹ ਜੀਵ ਰੂਪ ਇਸਤਰੀਆਂ ਪਰਲੋਕ ਦੇ ਵਿਚ ਕੰਤ ਪਤੀ ਪਰਮੇਸ਼ਰ ਵਾਹਿਗੁਰੂ ਦੇ ਪਾਸ ਜਾਂਦੀਆਂ ਨੇ, ਜਿਹੜਾ ਮਾਲਕ ਅਗੰਮ ਹੈ, ਅਥਾਹ ਹੈ, ਐਸਾ ਜਿਹੜਾ ਮਾਲਕ ਵਾਹਿਗੁਰੂ ਹੈ।
ਨਾਨਕ ਧਨ ਸੁਹਾਗਣੀ ਜੋ ਭਾਵੈ ਬੇਪਰਵਾਹ।
ਤੇ ਇਹੋ ਜਿਹੀਆਂ ਜਿਹੜੀਆਂ ਜੀਵ ਰੂਪ ਇਸਤਰੀਆਂ ਨੇ, ਜਗਿਆਸੂ ਰੂਪ ਇਸਤਰੀਆਂ, ਜਿਨ੍ਹਾਂ ਨੇ ਪਤੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਉਚਾਰਿਆ, ਗੁਰਮੁਖੋ, ਜਿਨ੍ਹਾਂ ਨੇ ਸ਼ੁਭ ਗੁਣ ਹਿਰਦੇ ਵਿਚ ਧਾਰਨ ਕਰ ਲਏ ਹਨ, ਗੁਰੂ ਮਹਾਰਾਜ ਸਾਹਿਬ ਕਹਿੰਦੇ ਉਹੀ ਸ੍ਰੇਸ਼ਟ ਸੁਹਾਗਣਾ ਨੇ, ਉਹ ਜੀਵ ਰੂਪ ਇਸਤਰੀਆਂ, ਤੇ ਉਹੀ ਜਿਹੜਾ ਬੇਪਰਵਾਹ ਮਾਲਕ ਵਾਹਿਗੁਰੂ ਹੈ ਨਾ, ਉਸ ਮਾਲਕ ਨੂੰ ਭਾਉਂਦੀਆਂ ਹਨ।
ਔੜੀ तख्त राजा सोभ जे तख्त लायक होई।
हुण महाराज जी पौड़ी दे राही उपदेश दिंदे ने, गुरसिखो तख्त राजा सोभ है। हुण तख्त की है? तख्त दे उत्ते राजा उही बैठदा है ना। गुरु साहिब जी कहिंदे जे तख्त लायक होए, जे तख्त दे लायक होवे भाव जे हुण उस दे विच चंगे गुणी ना होण, ते इसे तरीके दे नाल ही चंगी सोझी ना होवे, ते ओ तख्त दे लायक किवें बन जावेगा? जे को बन गया ते थोड़े दिनां बाद ला देवेगा, किसे नूं ते पता ही कुछ नहीं। इसे प्रकार ही तख्त राजा सोभ है। गुरमुख प्यारे सत संगत रूपी तख्त दे विच राजा होकर के ब्रह्म ज्ञानी ही बैठता है, क्योंकि सतगुरु महाराज साहिब कहिंदे तख्त लायक होए। कहिंदे तख्त दे लायक होवे क्योंकि ब्रह्म ज्ञानी ही सत संगत रूप तख्त दे विच बैठता है, लायक है क्योंकि उस नूं सोझी ज्ञान है, श्रेष्ठ है। ते तख्त की है? सत संगत रूप परमेश्वर दा जो तख्त है।
जिन्नी सच पछाणिया सच राजे सेई।
सतगुरु महाराज साहिब जी कहिंदे गुरसिखो जिन्हां ने सच दी पहचान कर ली, सच दी जिन्हां ने सच दी पहचान कर ली है ना, सच की है? सच ते ही है ना गुरसिखो, सच ए है कि जिहड़ा जगत देख रहे हैं, संसार देख रहे हैं, सब कुछ झूठ है। सच की है? परमेश्वर दा नाम। सच की है? उस मालिक दे नाम नू जपना। सच्चा की है? उस गुरु घर दी, गुरु घर दे विच आण करके गुरमुखो सेवा करनी, परमेश्वर दी वडियाई करनी, बंदगी करनी, ए सब सच है। बाकी जो कुछ असि देख रहे हां संसार उत्ते, बाकी सब कुछ होर झूठ है। इस करके गुरु महाराज साहिब जी सानू उपदेश दिंदे ओ, समझांदे ने जिन्नी सच पछाणिया सच राजे सेई। गुरमुखो जिन्हां ने सच नूं पहचान लिया सच राजे सेई, ओ सच्चे राजे दे विच भेद हो गए हन।
ए भूपत राजे ना आखिए दूजे पाए दुख होई।
सच्चा राजा ते अकाल पुरख परमेश्वर वाहिगुरु है, उस मालिक तो बगैर होर कोई नहीं सच्चा, ते ओ सच्चा राजा परमेश्वर है। ए भूपत राजे ना आखी है। गुरु महाराज साहिब जी कहिंदे गुरसिखो जिहड़े धरती दे उत्ते जिहड़े राजे भूपत जिहड़े चक्रवर्ती राजे हन ना, इन्हां नूं राजे ना कहना करो, क्योंकि तुसीं इन्हां नूं राजे मन्नदे हो। दूजा भाए दुख होई, कहिंदे ते दवैत भावना दे विच लगे होए हन, इन्हां दे विच ते दुविधा है, जिस करके हमेशा ही दुख नूं प्राप्त करदे ने।
कीता क्या सलाही है जिस जांदे बिलम न होई।
ते सतगुरु महाराज साहिब जी कहिंदे गुरसिखो कीता क्या सलाही है, कहिंदे इस कीते होए नूं की सलाउणा है, भाव के संसार नूं की सलाउणा है, जिस जांदे बिलम न होई। जिस संसार तों जांदियां कोई देरी नहीं लगदी, जां भाव इस संसार नूं जांदियां कोई देरी नहीं लगदी। ए लोक पर गुरमुख प्यारिओ जिन्ने लोक ने, जिन्नी सृष्टि है सारी नासुन वाली, किसे नूं देरी नहीं लगदी, इस करके इस नूं की सलाउणा है।
निःचल सच्चा एक है गुरमुख बूझै सो निःचल होई।
ते सतगुरु पातशाह महाराज जी सानू उपदेश दिंदे होए समझाउंदे ने, गुरु महाराज साहिब जी कहिंदे गुरसिखो होर ते सब कुछ झूठ जे, होर जिन्ना कुछ भी असि पसारा वेख रहे हां सब कुछ झूठ है। इस करके कहिंदे झूठे पसारे नूं की सलाउणा, कीता क्या सलाही है। जिहड़ा परमेश्वर ने सब कुछ पैदा कीता है ना, कहिंदे गुरमुख संसार है, ए ते सब झूठा है, कहिंदे इहदी की सलाउता करनी है। जिस जांदे बिलम ना होई, कहिंदे जिस नूं जांदे हां नास हुंदे हां, बिलम देरी नहीं हुंदी। इस करके शरीर जेड़ा इहदी कातों सलौता करदा, इहदा ते पता ही नहीं किस वेले नास हो जाणा है शरीर ने, इहते बिलम देरी ही नहीं लगनी। इस करके गुरु साहिब कहिंदे निश्चल सच्चा एक है। सच्चा की है? निश्चल अचल एक अकाल पुरख परमेश्वर वाहिगुरु, उस मालक दा नाम गुरमुखो अचल है। गुरमुख बूझै सो निश्चल होई। सतगुरु साहिब जी कहिंदे गुरसिखो जिहड़ा गुरमुख प्यारा बूझै इस गल नूं जान लवे, जिसने मुखी गुरां द्वारा उपदेश लै करके बूझै जान लिया इस गल नूं, सो निश्चल होई ओ अचल हो गया, भाव ओ टिक गया, उसे जम्मण मरण दे चक्कर मिट गए, नाश हो गए ने, ओ परमेश्वर दे विच भेद हो गया, बख्शिश हो गई, ऐसियां रहमतां हो गईयां उस जीव दे उत्ते। गुरमुख पावन उपदेश सतगुरु पातशाह महाराज जी ने आपां नूं बख्शिया। दस पासों गुरबाणी दी विचार करदे होया ਬੇਅੰਤ ਹੀ ਭੁੱਲਾਂ ਹੋਈਆਂ ਹੋਣਗੀਆਂ। ਗੁਰੂ ਮਹਾਰਾਜ ਸਾਹਿਬ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਸੰਗਤ ਬਖਸ਼ਣਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ। ਦਿਓ ਸੱਜਣ ਆਸਿਸੜੀਆਂ ਜੋ ਹੈ ਸਾਹਿਬ ਸਿਓ ਮੇਲ, ਲੇਖਾ ਕਥੈ ਨਾ ਛੁੱਟੀਐ ਕਿਨ ਕਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।